ਜਿੰਨੀ ਦੇਰ ਤੱਕ ਦਿਲ ਦੀ ਸਫਾਈ ਨਹੀਂ ਓਨੀ ਦੇਰ ਤੱਕ ਦੂਜੇ ਵਿੱਚ ਦੇਖਣ ਦੀ ਗੱਲ ਛੱਡੋ, ਆਪਣੇ ਜਿਸਮ 'ਚ ਨਹੀਂ ਦਿਸਦਾ ਵੀ ਰੱਬ ਹੈ ਕਿ ਨਹੀਂ, ਕਿਉਂਕਿ ਮਲੀਨਤਾ ਸਾਨੂੰ ਨਜ਼ਰ ਨਹੀਂ ਆਉਣ ਦਿੰਦੀ। ਜਿੱਥੇ ਮੈਲਾਪਨ ਹੋਵੇਗਾ ਉੱਥੇ ਪ੍ਰਤੀਬਿੰਬ ਨਹੀਂ ਦਿਸੇਗਾ, ਜਿੱਥੇ ਨਿਰਮਲਤਾ ਹੀ ਹੋਵੇਗੀ ਉੱਥੇ ਸੱਚ। ਇਹ ਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬਾਣੀ 'ਚ ਬਚਨ ਹੁੰਦਾ ਹੈ, ਕਬੀਰ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੈ ਜਾਏ। ਕਬੀਰ ਸਾਹਿਬ ਦਾ ਇਹ ਸਲੋਕ ਹੈ, ਸਬੂਰੀ ਦਰ 'ਤੇ ਜਿਹਦੇ ਅੰਦਰ ਸਿਦਕ ਨਹੀਂ। ਅਤੇ ਅੱਜ ਸੁਬਹਾ ਮੈਂ ਕਥਾ 'ਚ ਬੇਨਤੀ ਕੀਤੀ ਸੀ ਕਿ ਸਬਰ ਦੇ ਅਰਥ ਢਿੱਡ ਦੀ ਤ੍ਰਿਪਤੀ ਅਤੇ ਜੇਬ ਦੀ ਤ੍ਰਿਪਤੀ ਨਹੀਂ ਕਦੀ ਕਰਨੇ। ਹੁਣ ਮੰਨ ਲਓ ਅਸੀਂ ਕਹਿ ਦਈਏ ਵੀ ਸਬਰ ਆ ਗਿਆ, ਰੱਜ ਗਏ ਪੈਸੇ ਵੱਲੋਂ, ਸਬਰ ਆ ਗਿਆ ਰੋਟੀ ਵੱਲੋਂ ਰੱਜ ਗਏ, ਉਹ ਗੁਰਮੁਖੇ ਤਾਂ ਗੱਲ ਹੀ ਬੜੀ ਛੋਟੀ ਏ। ਮਨ ਤਾਂ ਉਹੋ ਜਿਹਾ ਬੇਸਬਰ ਹੈ, ਸਾਰਾ ਸਮੁੰਦਰ ਵੀ ਇਹਦੇ ਵਿੱਚ ਪਾ ਦਿਓ ਨਿਕੰਮਾ, ਫਿਰ ਵੀ ਕਦੀ ਨਹੀਂ ਰੱਜਦਾ। ਇਹਨੇ ਕਦੀ ਰੱਜਣਾ ਜੀ? ਸਬਰ ਤਾਂ ਬੜਾ ਗਹਿਰਾ ਸ਼ਬਦ ਹੈ ਜੀ। ਜਿਹੜਾ ਸਬਰ 'ਚ ਚਲਾ ਜਾਂਦਾ ਸੱਚਮੁੱਚ ਰੱਬ ਉਹਨੂੰ ਦਰਿਆ ਦੀ ਤਰ੍ਹਾਂ ਖੁੱਲ੍ਹਿਆ ਕਰ ਦਿੰਦਾ। ਜਿਹੜਾ ਸਬਰ ਨੂੰ ਨਹੀਂ ਕਮਾ ਸਕਦਾ ਉਹ ਗੰਦੇ ਨਾਲੇ ਦੀ ਤਰ੍ਹਾਂ, ਟੁੱਟੇ ਹੋਏ ਗੰਦੇ ਨਾਲੇ ਦੀ ਤਰ੍ਹਾਂ ਬਣ ਜਾਂਦਾ ਹੈ। ਸਬਰ ਇਹੋ ਸੁਭਾਓ, ਜੇਤੂ ਬੰਦਾ ਦਿੜ ਕਰੈਂ ਵੱਧ ਥੀਵੈਂ ਦਰਿਆਵੋ, ਟੁੱਟਣਾ ਥੀਵੈਂ ਵਾਹੜਾ। ਬਾਬਾ ਫਰੀਦ ਸਾਹਿਬ, ਮੈਂ ਫਿਰ ਵਿਸ਼ੇ 'ਤੇ ਆਵਾਂ ਕਿ ਜੱਥ ਕੱਥ ਰਮਣ, ਤਿੰਨ ਹਿੱਸਿਆਂ 'ਚ ਇਹਦੀ ਮੈਂ ਕਥਾ ਕਰਨੀ ਚਾਹੁੰਦਾ। ਜਿੱਥੇ ਕਿੱਥੇ ਤੂੰ ਰਮਿਆ ਹੈ, ਅਰਜ਼ ਮੈਂ ਕੀਤੀ, ਮੈਂ ਅਰਥ ਕਰ ਦਿਆਂਗਾ, ਪ੍ਰਮਾਣ ਦਿਆਂਗਾ, ਪਰ ਸੱਚ ਇਹ ਵੇ ਦਵੈਸ਼ ਦੀ ਕੰਧ ਮੇਰੇ ਵਿੱਚ ਵੀ ਹੈ, ਕਿਉਂਕਿ ਅਸੀਂ ਜੀਵ ਵਿਚਰਨੇ ਪਏ ਹਾਂ। ਕਬੀਰ ਸਾਹਿਬ ਕਹਿੰਦੇ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ। ਤੂੰ ਕਾਬੇ ਹੱਜ ਕਰਨ ਵਾਸਤੇ ਜਾ ਰਿਹਾ, ਮੱਕੇ ਜਾ ਰਿਹਾ, ਪਰ ਤੇਰੇ ਅੰਦਰ ਸਬਰ ਨਹੀਂ। ਨਾਲ ਸ਼ਬਦ ਵਰਤਿਆ ਜਾ ਕੀ ਦਿਲ ਸਾਬਤ ਨਹੀਂ। ਅਸੀਂ ਸਾਬਤ ਦਾ ਅਰਥ ਕਰਨੇ ਹਾਂ ਮੁਕੰਮਲ, ਵੀ ਇਹ ਚੀਜ਼ ਸਾਬਤ ਹੈ, ਪਰ ਇੱਥੇ ਸਾਬਤ ਦਾ ਅਰਥ ਮੁਕੰਮਲ ਨਹੀਂ, ਇੱਥੇ ਸਾਬਤ ਦਾ ਅਰਥ ਹੈ ਸਫਾਈ। ਜਿਹਦੇ ਦਿਲ ਦੀ ਸਫਾਈ ਨਹੀਂ ਤਾਂ ਕੋ ਕਹਾਂ ਖੁਦਾ ਹੈ, ਰੱਬ ਉਹਦੇ ਵਾਸਤੇ ਕਿੱਥੇ ਹੈ। ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੈ ਜਾਏ, ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ। ਜਿਹਦਾ ਦਿਲ ਦੀ ਸਫਾਈ ਕੋ ਨਹੀਂ ਉੱਥੇ ਰੱਬ ਕਿੱਥੇ ਉਹਨੂੰ ਲੱਭਣਾ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਆਨੰਦ ਸਾਹਿਬ 'ਚ ਫਿਰ ਵਿਸ਼ੇ 'ਤੇ ਆਵਾਂ ਕਿ ਜਿਨ੍ਹਾਂ ਦਾ ਦਿਲ ਸਾਫ ਹੈ। ਗੁਰੂ ਅਰਜਨ ਸਾਹਿਬ ਸਾਰੀਆਂ ਥਾਵਾਂ 'ਤੇ ਦੇਖਿਆ ਉਹਨਾਂ। ਇੱਥੇ ਦੇਖੋ ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ ਜੀ, ਹੈ ਇਹ ਫਾਰਸੀ ਮੈਂ ਅਰਥ ਕਰ ਦਿਆਂਗਾ ਸੌਖੇ। ਉਹ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਇੱਕ ਲਫਜ਼ ਇਹ ਦਾਨਾ ਦਾ ਅਰਥ ਹੁੰਦਾ ਸਿਆਣਾ। ਇਹਨੂੰ ਬਾਣੀ 'ਚ ਵੀ ਇਹ ਫਾਰਸੀ ਦਾ ਸ਼ਬਦ ਗੁਰੂ ਸਾਹਿਬ ਨੇ ਬਾਣੀ 'ਚ ਬੜੀ ਵਰਤਿਆ, ਤੂੰ ਦਰਿਆਓ ਦਾਨਾ ਬੀਨਾ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਜੇ ਦਿਲ ਸਿਆਣਾ ਹੈ, ਸਿਆਣਾ ਦਾ ਅਰਥ ਬੋਧਕ ਸਿਆਣਪ ਨਹੀਂ, ਉਹ ਸਿਆਣਪ ਜਿਹੜੀ ਨਾਮ ਵਿੱਚੋਂ ਪੈਦਾ ਹੋਈ ਹੈ, ਸਿਮਰਨ ਚੁੱਕ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਯਾਰ ਦਾ ਅਰਥ ਉਸ ਦਿਨ ਅਸੀਂ ਆਪਾਂ ਕੀਤਾ ਸੀ, ਮਹਿਬੂਬ ਵਾਹਿਗੁਰੂ। ਕਹਿੰਦੇ ਦਿਲ ਅਗਰ ਜੇ ਸਾਫ ਹੈ ਤੇ ਪਿਆਰਾ ਮਹਿਬੂਬ ਵਾਹਿਗੁਰੂ ਸੱਚਮੁੱਚ ਦਿਲ ਦੇ ਅੰਦਰ ਹੈ। ਚਸ਼ਮਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਚਸ਼ਮ ਦਾ ਅਰਥ ਅੱਖਾਂ। ਮਹਾਰਾਜ ਜੀ ਨੇ ਕਹਿਣ ਲੱਗੇ ਜੇ ਦਿਲ ਸਾਫ ਹੈ ਤੇ ਹਰ ਪਾਸੇ ਹੀ ਪਰਮਾਤਮਾ ਹੈ। ਜੇ ਅੱਖ ਵਿੱਚੋਂ ਮੈਲ ਨਿਕਲ ਗਈ ਤੇ ਚੇਤੇ ਰੱਖੋ ਰੱਬ ਤੋਂ ਬਿਨਾਂ ਹੋਰ ਕੋਈ ਕੱਖ ਹੈ ਹੀ ਨਹੀਂ। ਦਿਲ ਸਾਫ ਹੈ ਤੇ ਅੱਖ ਸਾਫ ਹੈ। ਇਸ ਕਰਕੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਬਜਾਏ ਕਿ ਇੱਕ ਇੰਦਰੇ ਦੇ ਕਲਪਣ ਦੀ, ਮੇਰੀਆਂ ਅੱਖਾਂ ਨੇ, ਮੇਰੇ ਕੰਨ ਨੇ, ਮੇਰੀ ਜੀਭ ਹੈ, ਮੇਰੀਆਂ ਸਪਰਸ਼ਤਾ ਵਾਲੀ ਸ਼ਕਿਨ ਹੈ, ਬਸ ਸਾਰੀਆਂ ਦੀ ਜੜ ਇੱਕੋ ਜੇ, ਮਨ ਸਾਫ ਹੋ ਗਿਆ ਬਾਕੀ ਆਪਣੇ ਆਪ ਹੀ ਸਾਫ ਹੋ ਜਾਣਗੇ, ਜਿਸ ਜੜ 'ਚੋਂ ਮੈਲ ਆਉਂਦੀ ਪਈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਚਸ਼ਮ ਗਰਬੀਨਾ ਬਵਦ ਹਰ ਤਰਫ ਦੀਦਾਰ ਹਸਤ। ਜੱਥ ਕੱਥ ਰਮਣੰਗ ਹਰ ਤਰਫ ਦੀਦਾਰ ਹਸਤ, ਹਰ ਪਾਸੇ ਉਹ ਹੈ। ਥੋੜ੍ਹੀ ਜਿਹੀ ਇੱਕ ਹੋਰ ਬੇਨਤੀ ਵੇਖੋ, ਗੁਰਮਤ ਨੇ ਪਰਮਾਤਮਾ ਦੀ ਜਦੋਂ ਵਾਹਿਗੁਰੂ ਜੀ ਦੀ ਗੱਲ ਕੀਤੀ, ਇੱਕ ਥਾਂ ਮੁਕਰਰ ਨਹੀਂ ਕੀਤੀ। ਪਿਛਲੇ ਦਿਨ ਵੀ ਕਿਹਾ ਕੋਈ ਧਰਤੀ ਦੀ ਇੱਕ ਥਾਂ 'ਤੇ ਕਹਿ ਦਈਏ ਵੀ ਪਰਮਾਤਮਾ ਸਿਰਫ ਇੱਥੇ ਰਹਿੰਦਾ, ਬਾਕੀ ਥਾਵਾਂ 'ਤੇ ਨਹੀਂ। ਗੁਰਮਤ ਕਹਿੰਦੀ ਨਹੀਂ, ਹਰ ਥਾਂ 'ਤੇ, ਹਰ ਜਗ੍ਹਾ 'ਤੇ। ਥੋੜ੍ਹਾ ਜਿਹਾ ਸਮਝਾਉਣ ਲਈ ਗੁਰਦੇਵ ਨੇ ਇੱਕ ਬਚਨ ਕੀਤਾ ਜੀ ਬਾਣੀ 'ਚ, ਅਤੇ ਮਨ 'ਚ ਆਉਂਦਾ ਵੀ ਪਰਮ ਹਸਤੀ ਤਾਂ ਇੱਕ ਹੀ ਹੈ ਨਾ, ਉਹ ਇੱਕ ਹੋ ਕੇ ਅਨੇਕਤਾ ਵਿੱਚ ਕਿਵੇਂ ਵਰਤਦਾ ਹੈ। ਹੁਣ ਸਾਡਾ ਸਰੀਰ ਇੱਕ ਹੈ, ਇਹ ਅਨੇਕਤਾ 'ਚ ਤਾਂ ਨਹੀਂ ਨਾ ਵਰਤੇਗਾ, ਪਰ ਹੈ ਇੱਕ। ਇੱਕ ਹੋਵੇ ਜਤ ਕਥ ਰਮਣਗਾ, ਹਰ ਥਾਂ 'ਤੇ ਕਿਵੇਂ ਰਮਿਆ ਹੈ। ਇਹਨੂੰ ਸਤਿਗੁਰੂ ਨੇ ਬਾਣੀ 'ਚ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਦੇ ਲਈ। ਭਾਵੇਂ ਉਹ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਪੂਰੀ ਰਾਤ ਰਹਿੰਦਾ, ਪੂਰੀ ਰਾਤ, ਅਤੇ ਉਹਦਾ ਜਿਹੜਾ ਵਜੂਦ ਹੈ ਉਹ ਸਾਨੂੰ ਆਕਾਸ਼ ਵਿੱਚ ਦਿਸਦਾ। ਇੱਕ ਹੈ ਨਾ, ਯਾਦ ਰੱਖਿਓ, ਇਸ ਪਲੈਨਟ ਦਾ ਮੈਂ ਕਹਿ ਰਿਹਾ, ਉਂਝ ਤਾਂ ਪਤਾ ਨਹੀਂ ਚੰਦਰਮਾ ਦੀ ਗਿਣਤੀ ਕੋਈ ਨਹੀਂ ਕਿੰਨੇ ਕੁ ਰੱਬ ਨੇ ਪੈਦਾ ਕੀਤੇ ਨੇ। ਸੱਚ ਇਵੇਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ, ਬੰਦੇ ਦੀ ਖੌਮੇ ਗੁਰਬਾਣੀ ਇਸ ਤਰ੍ਹਾਂ ਛਿਲ ਕੇ ਰੱਖ ਦਿੰਦੀ ਜਦੋਂ ਵਿਰਾਟਤਾ ਦੀ ਗੱਲ ਕਰਦੀ ਹੈ। ਬਾਤਾ ਦੂਰ ਨਾ ਜਾਓ, ਗਿਆਨ ਖਾਂਡੀ ਪੜ੍ਹ ਲਓ, ਮਹਾਰਾਜ ਉਡਾ ਦਿੰਦੇ ਨੇ ਅੰਦਰ ਦੇ ਭਰਮ, ਕਿਹੜੇ ਭੁਲੇਖੇ 'ਚ ਤੁਰਿਆ ਫਿਰਨਾ ਕਿ ਇਹ ਜੋ ਕੋਈ ਤੂੰ ਦਿਮਾਗ ਹੀ ਸੋਚੀ ਬੈਠਾ, ਇਸ ਤੋਂ ਅੱਗੇ ਰੱਬ ਨੇ ਬਹੁਤ ਕੁਝ ਪੈਦਾ ਕੀਤਾ। ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘੜਤ ਕੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਦੱਸੋ ਇਹਦੇ ਕੋਈ ਪਾਰਾਵਾਰ ਪਾ ਸਕਦਾ ਜੀ? ਉਹ ਪਰਮ ਹਸਤੀ ਨੇ। ਫਿਰ ਮੈਂ ਬੇਨਤੀ ਕਰਾਂਗਾ, ਸੱਚ ਇਵੇਂ ਜਿਉਂ ਜਿਉਂ ਸ਼ਬਦ ਕਿਰਪਾ ਵਰਤਾਉਂਦਾ ਤਿਉਂ ਤਿਉਂ ਬੰਦਾ ਕਹਿਣ ਲੱਗਦਾ ਮੈਂ ਕੁਛ ਨਹੀਂ ਜਾਣਿਆ। ਜਿਉਂ ਜਿਉਂ ਦਿਮਾਗੀ ਤੌਰ 'ਤੇ ਅੱਗੇ ਵੱਧਦਾ ਕਹਿੰਦਾ ਸਭ ਕੁਝ ਮੈਨੂੰ ਪਤਾ, ਬਾਕੀ ਸਭ ਮੂਰਖ ਨੇ। ਨਹੀਂ ਨਹੀਂ, ਸ਼ਬਦ ਦਾ ਉਚਾਰਨ ਕਰਤਾ ਕਹਿ ਰਿਹਾ ਨਹੀਂ, ਤੇਰਾ ਦਾਨ ਹੈ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ। ਸੁਕਰਾਤ ਦੇ ਜੀਵਨ ਦੀ ਉਹ ਘਟਨਾ ਸਿਰਫ ਛੋਟੀ ਜੀ, ਬੱਚਾ ਸਮੁੰਦਰ ਦੇ ਕਿਨਾਰੇ ਸੀ ਜੀ, ਮਸਕੀਨ ਸਾਹਿਬੀ ਨੂੰ ਕੋਟ ਕਰਦੇ ਹੁੰਦੇ ਸਨ, ਅਤੇ ਉਹਦੇ ਕੋਲ ਛੋਟਾ ਜਿਹਾ ਇੱਕ ਭਾਂਡਾ ਸੀ ਜੀ, ਕੁੱਜਾ ਕਹਿ ਲਾਂ, ਪਾਤਰ ਬਰਤਨ ਸੀ ਜੀ ਉਹਦੇ ਕੋਲ। ਉਸ ਕੁੱਜੇ ਵਿੱਚ, ਇਹ ਕੁੱਜਾ ਸ਼ਬਦ ਬੜਾ ਪੁਰਾਣਾ ਹੈ ਜੀ, ਸ਼ਾਇਦ ਇੱਥੋਂ ਦੇ ਬੱਚਿਆਂ ਨੂੰ ਸਮਝ ਨਹੀਂ ਪੈਣੀ। ਕੁੱਜਾ, ਇੱਕ ਕੁੱਜਾ ਇੱਕ ਕੁੱਜਾ, ਦੋਨਾਂ 'ਚ ਬੜਾ ਫਰਕ ਹੈ। ਇੱਕ ਅੱਧਕ ਲਾ ਕੇ ਕੁੱਜਾ ਦਾ ਅਰਥ, ਕੁੱਜਾ ਉਹਦਾ ਮਿਸ਼ਰੀ, ਅਤੇ ਕੁੱਜਾ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਮੱਖਣ ਲੱਸੀ, ਇਹ ਚਾਟੀ ਨਹੀਂ ਸੀ ਹੁੰਦੀ, ਕੁੱਜਾ ਵੱਖਰਾ ਹੁੰਦਾ ਸੀ, ਵਲਟੋਈ ਤੋਂ ਛੋਟਾ ਹੁੰਦਾ ਸੀ। ਵਲਟੋਈ ਹੁਣ ਸ਼ਬਦ ਮੇਰਾ ਖਿਆਲ ਵੀ ਨਹੀਂ ਪਤਾ ਲੱਗਣਾ, ਬਾਣੀ 'ਚ ਹਾਂਡੀ ਕਹਿੰਦੇ ਆ ਜਿਹਨੂੰ, ਮਿੱਟੀ ਦਾ। ਹੁਣ ਉਸ ਕੁੱਜਾ ਜਿਹੜਾ, ਉਹਨੇ ਨਿੱਕਾ ਜਿਹਾ ਕੁੱਜਾ ਪਕੜਿਆ, ਅਤੇ ਯਾਦ ਰੱਖਿਓ ਦੀਵਾਲੀ ਨੇੜੇ ਕੁਮਾਰ ਵੀਰ ਕੁੱਜੀਆਂ ਵੀ ਬਣਾਉਂਦੇ ਸਨ, ਛੋਟੀਆਂ ਛੋਟੀਆਂ। ਹੁਣ ਉਹ ਕੁੱਜਾ ਪਕੜ ਕੇ ਸਮੁੰਦਰ ਦੇ ਕਿਨਾਰੇ ਬੈਠਾ, ਕਦੀ ਭਰ ਲੈਂਦਾ ਫਿਰ ਰੋਣ ਲੱਗ ਪੈਂਦਾ, ਅਤੇ ਸੁਕਰਾਤ ਨੇ ਕਿਹਾ, ਦੇਖਿਆ ਉਹਨੇ ਕਿਹਾ ਵੀ ਤੂੰ ਰੋਣਾ ਕਿਉਂ ਪਿਆ? ਉਹ ਕਹਿੰਦਾ ਮੈਂ ਸਵੇਰ ਦਾ ਲੱਗਾ ਇਸ ਸਮੁੰਦਰ ਨੂੰ ਇਸ ਕੁੱਜੇ 'ਚ ਪਾਉਣਾ ਚਾਹੁੰਦਾ ਵਾਂ, ਸਮੁੰਦਰ ਕੁੱਜੇ 'ਚ ਭਰਨਾ ਚਾਹੁੰਦਾ। ਉਹਨੇ ਗੱਲ ਕੀ, ਕਹਿੰਦਾ ਬੇਟਾ ਕਿਉਂ ਮੈਂ ਸਿਰ ਖਪਾਈ ਖਾ ਕੇ ਤੂੰ ਰੋਈ ਜਾ ਰਿਹਾ? ਏਡਾ ਵੱਡਾ ਸਮੁੰਦਰ ਤੇਰੇ ਕੁੱਜੇ ਸਮਾ ਜਾਏਗਾ? ਕਦੀ ਨਹੀਂ ਸਮਾਏਗਾ। ਬੱਚਾ ਕਹਿੰਦਾ ਸੱਚ? ਕਹਿੰਦਾ ਬਿਲਕੁਲ ਸੱਚ, ਤੇਰਾ ਕੁੱਜਾ ਸੀਮਤ ਕਹਿ, ਸਮੁੰਦਰ ਅਸੀਮ ਕਹਿ, ਕਿਵੇਂ ਸਮਾਏਗਾ? ਨਿਆਣੇ ਨੇ ਇੱਕੋ ਦਮ ਕੁੱਜਾ ਪਕੜਿਆ, ਜ਼ੋਰ ਨਾਲ ਸਮੁੰਦਰ ਸੱਟਿਆ, ਤਾੜੀ ਮਾਰ ਕੇ ਕਹਿੰਦਾ ਚਲੋ ਜੇ ਕੁੱਜੇ ਵਿੱਚ ਸਮੁੰਦਰ ਨਹੀਂ ਸਮਾਉਂਦਾ, ਮੈਂ ਕੁੱਜੇ ਨੂੰ ਸਮੁੰਦਰ ਵੀ ਸਮਾ ਦੇਣਾ। ਸੁਕਰਾਤ ਨੇ ਸਿੱਧਾ ਕੀਤਾ, ਉਹਨੇ ਕਿਹਾ ਮੈਨੂੰ ਜ਼ਿੰਦਗੀ ਦਾ ਇੱਕ ਰਾਜ ਦੇ ਦਿੱਤਾ ਬੇਟੇ, ਤੂੰ ਤੇਰੇ ਕੋਲ ਸਿਰਫ ਇਹ ਨਿੱਕਾ ਜਿਹਾ ਮਿੱਟੀ ਦਾ ਕੁੱਜਾ ਸੀ, ਤੂੰ ਉਹਦੇ 'ਚ ਅਸੀਮ ਨੂੰ ਪਾਉਣਾ ਚਾਹੁੰਦਾ, ਅਤੇ ਸੱਚ ਅਵੇ ਸਾਡੀ ਨਿੱਕੀ ਜਿਹੀ ਖੋਕੜੀ ਚਾਰ ਕਿਤਾਬਾਂ ਪੜ੍ਹੀਆਂ ਨੇ, ਅਸੀਂ ਅਗਮ ਨੂੰ ਇਹਦੇ ਵਿੱਚ ਫਿੱਟ ਕਰਨਾ ਚਾਹੁੰਦੇਗਾ, ਇਹਦੇ 'ਚ ਕਿੱਥੇ ਸਮਾਜੂਗਾ? ਤੂੰ ਆਪਣੇ ਕੁੱਜੇ ਨੂੰ ਸਮੁੰਦਰ ਸੱਟ ਦੇ, ਉਹਨੂੰ ਥੋੜ੍ਹਾ ਕਿਵੇਂ ਸਮਾ ਲਾਂਗੇ ਆਪਾਂ? ਹਾਂ ਇਹ ਗੱਲ ਚੇਤੇ ਰੱਖਿਓ, ਉਹਨੇ ਇਹਦੇ 'ਚ ਨਹੀਂ ਸਮਾਉਣਾ, ਕੁੱਜੇ ਨੂੰ ਸਮੁੰਦਰ ਵੀ ਸੱਟ ਦਿਓਗੇ ਤਾਂ ਸਮੁੰਦਰ ਦਾ ਰੂਪ ਹੋ ਜਾਏਗਾ। ਫਿਰ ਅਰਜ਼ ਹੈ ਕਿ ਉਹ ਪਰਿਪੂਰਨ ਪਰਮਾਤਮਾ ਸਤਿਗੁਰੂ ਕਹਿੰਦੇ ਜਿੱਥੇ ਕਿੱਥੇ ਸਾਰੀਆਂ ਥਾਵਾਂ 'ਤੇ ਰਮਿਆ ਹੈ। ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ, ਇੱਕ ਹੋ ਕੇ ਸਰਬ ਵਿਆਪਕ, ਇਹੀ ਕਾਰਨ ਕਿ ਜਦੋਂ ਗੁਰਸਿੱਖ ਕਵਾਂ ਜਾਂ ਬੰਦਗੀ ਕਰਨ ਵਾਲਾ ਕਿਤੇ ਵੀ ਚਲਾ ਜਾਏ ਵਾਹਿਗੁਰੂ ਮੈਨੂੰ ਬਖਸ਼ ਦਿਓ। ਮੰਨ ਲਓ ਨੇੜੇ ਤੇੜੇ ਧਰਮਸ਼ਾਲਾ ਗੁਰਦੁਆਰਾ ਕਿਤੇ ਵੀ ਨਹੀਂ, ਉਹ ਬੀਆਂ ਬਾਣ ਵਿੱਚ ਬੈਠਾ ਹੋਇਆ ਵੀ ਗੁਰਦੁਆਰੇ ਬੈਠਾ ਹੁੰਦਾ ਹੈ, ਕਿਉਂਕਿ ਉਹਨੂੰ ਸਰਬ ਵਿਆਪਕਤਾ ਕਹਿੰਦੀ ਹੈ। ਤੂੰ ਇਕੱਲਾ ਨਹੀਂ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਜਤ ਕਥ ਰਮਣੰਗ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਚੰਦਰਮਾ ਆਪਣੀ ਚਾਂਦਨੀ ਬਖੇਰੇ ਹੈ, ਅਸਮਾਨ 'ਤੇ ਚੰਦਰਮਾ ਇੱਕ ਹੈ ਅਤੇ ਥੱਲੇ ਨਿਰਮਲ ਪਾਣੀ ਨਾਲ ਭੜੇ ਕੋਈ ਘੜੇ ਬੇਅੰਤ ਨੇ, ਗਿਣਤੀ ਕੋਈ ਨਹੀਂ। ਹੁਣ ਦੇਖੋ ਉੱਤੇ ਇੱਕ ਅਤੇ ਥੱਲੇ ਘੜੇ ਅਨੇਕਾਂ। ਸਤਿਗੁਰੂ ਕਹਿੰਦੇ ਨੇ ਜਦੋਂ ਚੰਦਰਮਾ ਅਸਮਾਨ 'ਤੇ ਆਏ ਅਤੇ ਹਰ ਇੱਕ ਘੜੇ ਦੇ ਉੱਪਰ ਜਿਹੜਾ ਢੱਕਣ ਕਹਿ ਲਓ, ਚੱਪਣੀ ਕਹਿ ਲਓ, ਜਿਹਦੇ ਨਾਲ ਢੱਕਿਆ ਉਹਨੂੰ, ਹਰ ਇੱਕ ਘੜੇ ਦੇ ਉੱਪਰ ਵਾਲਾ ਢੱਕਣ ਉਤਾਰ ਦਿਓ, ਅਸਮਾਨ ਵੱਲ ਦੇਖੋਗੇ ਅਤੇ ਚੰਦਰਮਾ ਇੱਕ ਦਿਸੇਗਾ। ਜੇ ਘੜਿਆਂ ਵਿੱਚ ਝਾਤੀ ਮਾਰ ਕੇ ਦੇਖੋਗੇ ਹਰ ਘੜੀ ਵਿੱਚੋਂ ਪ੍ਰਤੀਬਿੰਬ ਦਿਸੇਗਾ। ਇਹ ਸਿਰਫ ਇੱਕ ਉਦਾਹਰਣ ਹੈ, ਪਰ ਰੱਬ ਚੰਦਰਮਾ ਵਰਗਾ ਨਹੀਂ, ਉਹ ਤਾਂ ਨਮੋ ਚੰਦਰ ਚੰਦਰੇ ਹੈ। ਹਜ਼ੂਰ ਨੇ ਸ਼ਬਦ ਵਰਤੇ ਆ, ਕਹਿਣ ਲੱਗੇ ਖੱਬ ਸਮਾਣੀ ਜੋਤ ਜਤ ਕਤ ਰਮਣੰਗ। ਤਿੰਨ ਖਿੱਚਿਆਂ 'ਚ ਇਹਦੇ ਅਰਥ ਕਰ ਰਹੇ, ਹੱਬ ਸਮਾਣੀ, ਖੱਬ ਦਰ ਤੇ ਸਾਰੇ, ਸਾਰਿਆਂ ਵੀ ਤੋਂ ਸਮਾਇਆ ਹੈ। ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਪਾਣੀ ਦੇ ਭਰੇ ਕੋਈ ਘੜਿਆਂ ਵਿੱਚ ਇੱਕ ਚੰਦਰਮਾ ਸਾਰੀਆਂ ਥਾਵਾਂ 'ਤੇ ਪ੍ਰਤੀਬਿੰਬ ਦਿਸਦੇ ਪਏ ਨੇ, ਸੱਚ ਇਵੇਂ ਕਿ ਏਕੋ ਓਂਕਾਰ ਪਰਮਾਤਮਾ ਇੱਕ ਹੋ ਕੇ ਅਨੇਕਤਾ ਵਿੱਚ ਝਲਕ ਦਿੰਦਾ ਹੈ ਅਤੇ ਅਨੇਕ ਹੋ ਕੇ ਫਿਰ ਇੱਕ ਹੋ ਜਾਂਦਾ ਹੈ। ਥਾਏ ਅਨੇਕਾਂ 'ਚ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਇਹਦੀ ਲਖਤਾ ਵੀ ਉਹਨੂੰ ਪੈਂਦੀ ਜਿਹਦੇ ਮਸਤਕ ਦੇ ਤੂੰ ਲੇਖ ਲਿਖੇ ਆ। ਸਤਿਗੁਰੂ ਗੁਰੂ ਅਰਜਨ ਸਾਹਿਬ ਪਹਿਲਾ ਬਚਨ ਵਿੱਚ ਕਰਦੇ ਆ, ਜਥ ਕਤ ਰਮਣ, ਜਿੱਥੇ ਕਿੱਥੇ ਪਰਮਾਤਮਾ ਤੂੰ ਰਮਿਆ ਹੋਇਆ ਹੈ। ਜੈ ਜੈ ਪੇਖੂ ਤੈਂ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਸਾਰੀਆਂ ਥਾਵਾਂ 'ਤੇ ਹੈ, ਈਤ ਊਤ ਨਹੀਂ ਬੀ ਛੁੜੈ, ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ। ਉਹ ਐਸਾ, ਹੁਣ ਇਹ ਉਦਾਹਰਨ ਅਸੀਂ ਚੰਦਰਮਾ ਦੀ ਦਿੱਤੀ ਹੈ ਨਾ ਜੀ, ਪਰ ਚੰਦਰਮਾ 'ਤੇ ਦ੍ਰਿਸ਼ਟ ਮਾਨਦਾ ਜੀ। ਮੈਂ ਤਾਂ ਕਿਹਾ ਜਿਹੜੀਆਂ ਉਦਾਹਰਨਾਂ ਬਾਬਾ ਜੀ ਦਿੰਦੇ ਨੇ ਉਹ ਉਦਾਹਰਨ ਦੇਖ ਕੇ ਕਹਿੰਦੇ ਨੇ ਸਿਰਫ ਤੇਰੀ ਸਮਝ ਇੱਥੋਂ ਤੱਕ, ਇਹ ਮੈਂ ਤਾਂ ਤੈਨੂੰ ਕਹਿ ਰਿਹਾ, ਉਸ ਤੋਂ ਅੱਗੇ ਹੈ। ਚੰਦਰਮਾ ਸਿਰਫ ਦਿਸਦਾ ਪਿਆ ਸਾਨੂੰ ਬੌਡੀ ਕਰਕੇ, ਅਤੇ ਜਿੱਦਣ ਸਰੀਰ ਛੱਡਾਂਗੇ ਉਦਣ ਚੰਦਰਮਾ ਕਿੱਥੇ? ਉਹ ਤਾਂ ਉੱਥੇ ਵੀ ਹੈ ਜਿੱਥੇ ਸਰੀਰ ਨਹੀਂ। ਹਜ਼ੂਰ ਨੇ ਕਿਹਾ ਜਿੱਥੇ ਕਿਤੇ ਦੇਖਣਾ ਮੇਰਾ ਪਾਰ ਬ੍ਰਹਮ ਪਰਮੇਸ਼ੁਰ ਆਪ ਰਮੇ ਹੈ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੀ ਤੂੰ ਆਪ ਹੀ ਵਿਆਪਕ ਹੈ। ਕੋਈ ਥਾਂ ਐਸੀ ਨਹੀਂ ਜਿੱਥੇ ਤੇਰਾ ਨੂਰ ਨਹੀਂ, ਜਿੱਥੇ ਤੇਰਾ ਵਜੂਦ ਨਹੀਂ, ਜਿੱਥੇ ਤੂੰ ਆਪਣੀ ਕਿਰਪਾ ਨਹੀਂ ਵਰਤਾਉਂਦਾ ਪਿਆ, ਹਰ ਥਾਂ ਦੇ ਵਿੱਚ ਤੂੰ ਹੀ ਹੈ। ਇੱਕ ਬਚਨ ਹੋਰ ਸਤਿਗੁਰੂ ਦਾ ਪੜ੍ਹ ਕੇ ਫਿਰ ਇੱਕ ਹੋ ਕੇ, ਬਾਹਰ ਦੇ ਢਾਂਚੇ ਵੱਖਰੇ ਵੱਖਰੇ ਆ, ਆ ਬਨਸਪਤੀ, ਆ ਪਹਾੜ ਸਾਡੇ ਸਾਹਮਣੇ, ਪੰਛੀ ਪਸ਼ੂ, ਇਹ ਜੋ ਕੁਝ ਵਜੂਦ ਤਾਂ ਵੱਖਰੇ ਵੱਖਰੇ ਆ ਨਾ, ਪਰ ਉਹ ਇਹਨਾਂ ਦੇ ਵਿੱਚ ਵੀ ਸੱਚ ਇਵੇਂ ਕਿ ਸਾਰੀਆਂ ਥਾਵਾਂ 'ਤੇ ਆਪ ਹੀ ਵਰਤਦਾ ਪਿਆ ਹੈ, ਇੱਕ ਹੋ ਕੇ ਸਾਰਿਆਂ ਵਿੱਚ ਸਰਵ ਵਿਆਪਕ। ਜਿਵੇਂ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ, ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਅਨੇਕਾਂ ਤਰੀਕਿਆਂ ਨਾਲ ਉਹ ਪਸਰਿਆ ਹੋਇਆ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਏਕ ਅੰਕਾਰ ਪਰਮਾਤਮਾ ਅਨੇਕਾਂ ਤਰੀਕਿਆਂ ਨਾਲ ਸਾਰੀਆਂ ਥਾਵਾਂ 'ਤੇ ਪਸਰਿਆ। ਇਸ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ, ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ। ਥੋੜ੍ਹੀ ਜਿਹੀ ਬੇਨਤੀ ਸੁਣਿਓ ਮੇਰੀ, ਆਹ ਗੁਰਮਤ ਨੇ ਸਾਨੂੰ ਬਖਸ਼ਿਸ਼ ਦਿੱਤੀ। ਕਹਿਣ ਲੱਗੇ ਕਿਸੇ ਦੀ ਚਮੜੀ ਦਾ ਰੰਗ ਮਤ ਦੇਖ ਕੇ ਕਹਿ ਵੀ ਇਹਦੇ 'ਚ ਰੱਬ ਨਹੀਂ, ਕਿਸੇ ਦੀ ਜ਼ਾਤ ਨੂੰ ਕਿਸੇ ਦੀ ਅਗਿਆਨਤਾ ਨੂੰ ਦੇਖ ਕੇ ਇਹ ਮਤ ਕਹੀ ਕਿ ਇਹਦੇ ਵਿੱਚ ਪਰਮਾਤਮਾ ਨਹੀਂ। ਹਰ ਇੱਕ ਵਿੱਚੋਂ ਵਿਆਪਕ ਹੈ। ਫਿਰ ਮੈਂ ਬੇਨਤੀ ਕਰਾਂਗਾ, ਵਿਆਪਕ ਦੀ ਲਖਤਾ ਉਹ ਕਿਰਪਾ ਕਰੇ ਦਿੱਤਾ। ਰੰਗ ਕਾਲਾ ਚਿੱਟਾ ਭੂਰਾ ਕਣਕ ਬਿਨਾਂ ਹੋ ਸਕਦਾ, ਪਰਮਾਤਮਾ ਤਾਂ ਉਹਨਾਂ ਵਿੱਚ ਵੀ ਵਰਦਾ ਪਿਆ ਹੈ। ਭਾਈ ਸਾਹਿਬ ਨੇ ਬੜਾ ਸੋਹਣਾ ਇੱਕ ਬਚਨ ਕਿਹਾ, ਭਾਈ ਗੁਰਦਾਸ ਸਾਹਿਬ ਨੇ, ਉਹ ਕਹਿੰਦੇ ਆ ਸ਼ਾਇਦ ਇਹ ਇਹ ਤਾਂ ਪਤਾ ਹੀ ਹੋਣਾ ਕਿ ਜਿਨ੍ਹਾਂ ਗਾਵਾਂ ਮੱਝਾਂ ਦਾ ਆਪਾਂ ਦੁੱਧ ਚੋਨੇ ਉਹਨਾਂ ਦੀ ਸਕਿਨ ਦਾ ਰੰਗ ਇੱਕੋ ਜਿਹਾ ਥੋੜ੍ਹਾ ਹੁੰਦਾ। ਕਈ ਗਾਵਾਂ ਦਾ ਚਮੜੀ ਦਾ ਰੰਗ ਕਾਲਾ ਹੈ, ਕਿਸੇ ਦਾ ਰੰਗ ਭੂਰਾ ਹੈ, ਕਿਸੇ ਦਾ ਲਾਲ ਹੈ, ਕਿਸੇ ਦਾ ਚਿੱਟਾ ਕਾਲਾ ਅਤੇ ਲਾਲ ਜਿਹਾ ਭਾਸਦਾ। ਕਿ ਜਿਹੜੀ ਗਾਂ ਕਾਲੇ ਰੰਗ ਦੀ ਸਕਿਨ ਵਾਲੀ ਹੈ ਉਹਨੂੰ ਜਦੋਂ ਚੋਵਾਂਗੇ ਉਹਦੇ ਦੁੱਧ ਦਾ ਰੰਗ ਕਾਲਾ ਨਿਕਲੇਗਾ। ਜਿਸ ਗਾਂ ਦੀ ਚਮੜੀ ਦਾ ਰੰਗ ਲਾਲ ਹੈ ਕਿ ਜਦੋਂ ਉਹਨੂੰ ਦੋਹਾਂਗੇ ਉਹਨੂੰ ਚੋਵਾਂਗੇ ਤਾਂ ਉਹਦੇ ਦੁੱਧ ਦਾ ਰੰਗ ਲਾਲ ਨਿਕਲੇਗਾ। ਉਹਨਾਂ ਦੀ ਚਮੜੀ ਦੇ ਰੰਗ ਵੱਖ ਹੋ ਸਕਦੇ ਆ, ਪਰ ਸੱਚ ਇਹ ਵੇ ਕਿ ਦੁੱਧ ਸਾਰੀਆਂ ਗਾਵਾਂ ਦਾ ਸ਼ਵੇਤ ਸਫੇਦ ਚਿੱਟਾ ਹੀ ਹੋਵੇਗਾ। ਇਸ ਰਚੀ ਹੋਈ ਸ੍ਰਿਸ਼ਟੀ ਵਿੱਚ ਸਰੀਰ ਦੇ ਅੰਗਾਂ ਦੀ ਬਣਤਰ, ਸ਼ਕਲਾਂ, ਸੁਭਾਅ ਵੱਖ ਵੱਖ ਹੋ ਸਕਦੇ ਆ, ਪਰ ਪਰਮ ਜੋਤ ਸਾਰਿਆਂ ਵਿੱਚ ਇੱਕ ਹੀ ਵਰਤਦੀ ਹੈ। ਭਾਈ ਸਾਹਿਬ ਨੇ ਲਿਖਿਆ ਹੈ ਜੀ ਕਿ ਗਾਈ ਰੰਗ ਬਿਰੰਗ ਬਹੁ ਦੁੱਧ ਉੱਜਲ ਵਰਨਾ। ਗਾਵਾਂ ਰੰਗ ਬਿਰੰਗੀਆਂ ਨੇ ਪਰ ਦੁੱਧ ਕਦੀ ਰੰਗ ਬਿਰੰਗਾ ਨਹੀਂ ਹੁੰਦਾ। ਤਾਂ ਬੇਨਤੀ ਕੀਤੀ ਪਹਿਲੀ ਇਹ ਇਸ ਅੱਜ ਦੇ ਸ਼ਲੋਕ ਦਾ ਜਿਹੜਾ ਵਿਸ਼ਾ ਸੀ ਜੀ ਉਹ ਇਹ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹ ਜਤ ਕਥ ਰਮਣੰਗ, ਜਿੱਥੇ ਕਿੱਥੇ ਵੀ ਦੇਖਣਾ। ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਤੂੰ ਆਪ ਰਮਿਆ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਹੋ ਸਾਰੀਆਂ ਥਾਵਾਂ 'ਤੇ ਇਸ ਤੋਂ ਅਗਲਾ ਬਚਨ ਹੈ ਉੱਤੇ ਆਪ ਦੇਖ ਰਹੇ ਹੋ ਜਤ ਕਥ ਰਮਣੰਗ, ਕਿਉਂਕਿ ਵਿਸ਼ਰਾਮ ਇੱਕ ਉੱਥੇ ਗਲਤ ਲੱਗਾ ਉੱਤੇ। ਜਤ ਕਥ ਰਮਣੰਗ, ਜਿੱਥੇ ਕਿੱਥੇ ਤੂੰ ਰਮਿਆ ਹੈ। ਸਤਿਗੁਰੂ ਸ਼ਬਦ ਵਰਤ ਰਿਹਾ ਅੱਗੇ ਕਿ ਸ਼ਰਨ ਸ਼ਰਣੰਗ ਸਰਬੱਤਰ ਜੀਅਣ ਹੈ। ਸ਼ਰਣੰਗ ਦਾ ਅਰਥ ਹੈ ਆਸਰਾ, ਅਰਥ ਅਸੀਂ ਕੀਤੇ ਨੇ। ਸਰਬੱਤਰ ਦਾ ਅਰਥ ਹੈ ਸਾਰੇ, ਅਤੇ ਜੀਅਣ ਦਾ ਅਰਥ ਹੈ ਜੀਵ। ਪਰਮਾਤਮਾ ਤੂੰ ਸਾਰੀਆਂ ਥਾਵਾਂ 'ਤੇ ਰਮਿਆ ਹੈ ਅਤੇ ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਨੇ ਪਰਿਪੂਰਨ ਪਰਮਾਤਮਾ, ਸੱਚ ਇਵੇਂ ਤੂੰ ਸਾਰਿਆਂ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ, ਸਾਰੇ ਜੀਵਾਂ ਦੀ ਸ਼ਰਨ ਤੂੰ ਹੈ। ਇੱਥੋਂ ਤੱਕ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ। ਕੋਈ ਜੀਵ ਐਸਾ ਨਹੀਂ ਜਿਹੜਾ ਉਹਦੀ ਸ਼ਰਨ ਤੋਂ ਵਿਰਵਾ ਹੋਵੇ, ਉਹ ਹਰ ਇੱਕ ਨੂੰ ਆਪਣੀ ਸ਼ਰਨ ਵਿੱਚ ਰੱਖਦਾ। ਆਓ ਥੋੜ੍ਹਾ ਜਿਹਾ ਅਸੀਂ ਬਚਨ ਪੜ੍ਹੀਏ, ਉਹਨੇ ਕਿਹੜਾ ਜੀਵ ਜਿਹਨੂੰ ਸਹਾਰਾ ਨਹੀਂ ਦਿੱਤਾ। ਭਗਤ ਧੰਨਾ ਜੀ ਦਾ ਰਾਗ ਆਸਾ ਵਿੱਚ ਅੰਮ੍ਰਿਤ ਬਚਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਹਰ ਜੀਵ ਨੂੰ ਸ਼ਰਨ ਦੇ ਰਿਹਾ, ਸਹਾਰਾ ਦੇ ਰਿਹਾ ਹੈ। ਭਗਤ ਸਾਹਿਬ ਜੀ ਨੇ ਫਰਮਾਇਆ, ਉਹਨਾਂ ਨੇ ਤਿੰਨ ਬਚਨ ਕਹੇ ਆ ਜੀ। ਇੱਕ ਵਿੱਚ ਇਨਸਾਨ ਦਾ ਜ਼ਿਕਰ ਕੀਤਾ, ਇੱਕ ਵਿੱਚ ਉਹਨਾਂ ਕੀੜੇ ਦਾ ਜ਼ਿਕਰ ਕੀਤਾ, ਅਤੇ ਇੱਕ ਵਿੱਚ ਟੇਢੀ ਮੇਢੀ ਜੂਨ ਵਿੱਚ ਵਿਚਰਨ ਵਾਲੇ ਕੱਛੂ ਕੁੰਮੀ ਦਾ ਜ਼ਿਕਰ ਕੀਤਾ। ਪਰ ਸਿਰਫ ਇਸ ਕਰਕੇ ਸ਼ਬਦ ਉਹੀ ਬਾਣੀ ਦੇ ਰਹਿਣਗੇ ਕਿ ਪ੍ਰਭੂ ਇਕੱਲਾ ਸਾਨੂੰ ਥੋੜ੍ਹਾ। ਪਿਛਲੇ ਦਿਨੀ ਵੀ ਦਾਸ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ 'ਚ ਉਹ ਇੰਨਾ ਦਿਆਲੂ ਹੈ, ਜੋ ਕੋਈ ਸਾਨੂੰ ਦਿੰਦਾ ਉਹ ਇਸ ਕਰਕੇ ਨਹੀਂ ਦਿੰਦਾ ਤੁਸੀਂ ਮੈਨੂੰ ਵਾਪਸ ਕੀ ਦਿਓਗੇ, ਕੀ ਪਰਮਾਤਮਾ ਆਸ ਕਰਦਾ ਅਸੀਂ ਕੀ ਵਾਪਸ ਦੇ ਸਕਦੇ, ਸਾਡੇ ਕੋਲ ਕੋਈ ਸਮਰੱਥਾ ਨਹੀਂ। ਉਹ ਆਸ ਵੀ ਨਹੀਂ ਕਰਦਾ। ਉਂਝ ਦੁਨੀਆਂ ਵਿੱਚ ਕੋਈ ਬੰਦਾ ਵੀ ਇਸ ਦ੍ਰਿਸ਼ਟਮਾਨ ਵਿੱਚ ਕੋਈ ਖਰਿਆ ਬੂਟ ਰਹੋ ਰਹੀ, ਉਂਝ ਕੋਈ ਬੰਦਾ ਵੀ ਕਿਸੇ ਦੀ ਹੈਲਪ ਕਰਦਾ ਬਹੁ ਗਿਣਤੀ 'ਚ ਪੁਰਨਾ, ਇਹ ਵੇ ਇਸ ਪਰਉਪਕਾਰ ਦੇ ਬਦਲੇ ਮੈਨੂੰ ਕੋਈ ਜ਼ਰੂਰ ਮਿਲੇਗਾ। ਨਗਨ ਨੂੰ ਕੱਪੜਾ ਦੇ ਰਿਹਾ, ਇਸ ਆਸ ਨਾਲ ਮੇਰੀ ਪੱਤ ਟੱਕੀ ਰਹੇਗੀ, ਲੈ ਰਿਹਾ ਨਾ ਕੁਛ। ਜੇ ਗੁਰੂ ਸਾਹਿਬ ਦੇ ਦਰ 'ਤੇ ਵੀ ਆਉਂਦਾ ਅਤੇ ਬਾਬਾ ਜੀ ਨੇ ਤਾਂ ਇੱਥੋਂ ਤੱਕ ਇੱਕ ਸ਼ਬਦ ਵਰਤਿਆ ਬੜਾ ਵਿਅੰਗਮਈ, ਹੈ ਤਾਂ ਵਿਅੰਗਮਈ ਪਰ ਹੈ ਸੱਚ। ਕਹਿੰਦੇ ਨੇ ਗੁਰੂ ਨੂੰ, ਰੱਬ ਨੂੰ, ਧਰਮ ਨੂੰ ਦਾਨ ਦਿੰਦਿਆਂ ਇੱਕ ਰੁਪਈਆ ਕਹਿ ਲਓ, ਚਲੋ ਡਾਲਰ ਕਹੋ, ਰੁਪਈਆ ਕਹੋ, ਇੱਕ ਦਿੰਦਾ ਅਤੇ ਫੁਰਨਾ ਬਣਾ ਕੇ ਕਹਿੰਦਾ ਪਰਮਾਤਮਾ ਸੁਣਿਆ ਕਿ ਜਿਹੜਾ ਤੈਨੂੰ ਦਿੰਦਾ ਤੂੰ ਇਹਦੇ ਬਦਲੇ ਹਜ਼ਾਰ ਬਣਾ ਦਿੰਦਾ। ਦੇ ਰਿਹਾ ਪਰ ਲੈਣ ਦੀ ਬਿਰਤੀ ਹੈ ਜੀ ਗੁਰਮੁਖੋ, ਰੱਬ ਜੋ ਦਿੰਦਾ ਉਹ ਲੈਣ ਦੀ ਬਿਰਤੀ ਨਾਲ ਹੀ ਦਿੰਦਾ। ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ। ਉਹ ਵਿਗਸੈ ਦਰ 'ਤੇ ਖੁਸ਼ ਹੁੰਦਾ ਜੀਵ, ਉਹਦੀ ਦਿੱਤੀ ਹੋਈ ਦਾਤ ਨੂੰ ਖਾਂਦਾ ਮਾਣਦਾ। ਉਹ ਉਲਾਮਾ ਨਹੀਂ ਦਿੰਦਾ ਸਗੋਂ ਪ੍ਰਸੰਨ ਹੁੰਦਾ ਪਰਮਾਤਮਾ। ਫਿਰ ਮੈਂ ਬੇਨਤੀ ਕਰਾਂਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਕੁਛ ਵੀ ਦਿੰਦੇ ਨੇ ਉਹ ਸਾਨੂੰ ਵਪਾਰੀ ਦੀ ਤਰ੍ਹਾਂ ਨਹੀਂ ਦਿੰਦੇ ਪਏ। कि मैं तेनू दिता ता मैनू तू देगा। शब्द मैं बेनती आप जी कर लगा कि गुरु नानक साहब का शब्द है, कोई भी किसी नू कोई देंदा आसा की वार का वचन ने, दे दे मंगे सहसा गुणा। सहस का अर्थ है हजार, उंज गुरु ग्रंथ साहब के पाठ विच सहस का अर्थ तोखला भी है। दे दे मंगे सहसा गुणा, देंदा एक गुण है, मंगदा हजार गुण है, ते उस तो बाद लह के जड़ा एक गुणा दिता है उहदे बारे कहिंदा मेरा जरूर लोगों नू दसो। इस तरीके कई थावां ते झगड़े हुंदे आ गुरुद्वारे, मान लो जे पैसा दिता होवे किसे, उंज ते वैसे मैं तां संकोच करना गुरु नू किहड़ा जम्मिया जी दान देण वाला, गुरु रहमतां वरतांदा है। देंदा एक गुण है, मंगदा हजार गुण है, जो रब ने हजार वापस दिता है उहदा शुक्र नहीं करदा, जिहड़ा अपना एक दिता है उहदे बारे कहिंदा सारिआं नू दसो। महाराज कहिंदे ने दे दे मंगे सहसा गुणा शोभ करे संसार, रब किहड़ा कहिंदा मेरी शोभा करो। जे मान लो असी सारे कह दे असी परमात्मा का चिंतन नहीं करते, असी नहीं मानते जी, चेते रखियो साढ़े नाम मनन नाल उहदा कुछ भी नहीं विगड़ना। उहदी हस्ती नूं कौन चैलेंज कर सकदा जी। हजूर सच्चे पातशाह महाराज कहिंदे ने मैं फिर बेनती करांगा, जथ कथ रमणंग सरबत्र शरणंग सरबत्र जीअण है। जिन्हें जीव ने परमात्मा तू कृपा करना, तेरे च इन्नी ताकत है, तू सर्वत्र नू अपनी शरण में रख सकना। सकना की रखना है, मैं वह शब्द पढ़ देना, रेचित चेतस की ना दयाल दमोदर बिबे न जानस कोई भगत धन्ना जी। तो वह भगत जिन्हें सचमुच हल बांधिया रब नू प्रकट कर लिया। मैं एक बार अर्ज की, मैं एक दो बारी उन्होंने स्थान पर कथा करके आया, राजस्थान तुआन भगत धन्ना जी का थान, अजे भी उत्थे किक्कर खलोते आ जी, एक खूह है। चलो गुरसिखां ने बहुत सोहना स्थान बना दिता है, तो कई बिघे जमीन अजे भी भगत जी के नाँ पर बोलती है जी, भगत धन्ना जी ने बहुत दूर। जदों उत्थे जा के वेख्या सवेरे, मैं एक बार अर्ज़ की सवेरे अमृत वेले उठे इशनान पान करके दिल किया चल मना, धरती तो उही है ना जिथे भगत ने हल वाया है। उत्थे एक ही गल आई कि भोला पाओ गोबिंद मिलावे, चलाकियां ज्ञानपुरा जिन्या को वाहगुरु बख्श दे, आप स्टेजा ते कर कला कलाबाजियां खेडने, रब वेंदा नहीं पिया। सच एवे अज्ञानी नू ज्ञान कोना बहुत सौखा, जे ज्ञानी नू ज्ञान देना बहुत मुश्किल है। उहदे वस दा रोग नहीं, क्योंकि उहदी ईगो जिहड़ी है दूजे नू स्वीकारदी नहीं। अज वी मैं कह रहा सां सचे जिस बंदे नूं बोलन दा झस पै जाए ना, तो दूजे नूं उपदेश देन दा झस पै जाए, वह इन्ना कु कमला हो जाता, लंघदे राहियां नूं वी उपदेश दे जाता है, क्योंकि उहदा ज्ञान इस ढंग दी उहदी बिरती बन जाती। हुण उस थां ते बैठा वह भगत रब नाल परमात्मा नाल गलबात करदा है। मैं शब्द पढ़ रहा, चित चेतस की ना दयाल दमोदर बिबै ना जानस कोई शरण सरबत्र। परमात्मा तू सारे जीवां नू अपनी शरण च रखना, गल आप कर रहे हैं, बिबै न जानस कोई जे धावै ब्रह्मांड खंड को करता करे सो होई। बचन है जननी केरे उधर उदक में पिंड किया दस द्वारा, तू किन्ना समर्थ है, किनिया मातावां ने मनुखी शरीर की गल करा। कलिए थोड़ा आप कहेंगे भी माता दे उधर भी जरा शब्द पढ़ने, माता के उधर में प्रतपाल करे सो क्यों मनो बसारी है, ज गुरु गोबिंद सिंह का बचन और की बात कहाँ कहतो सो पेटी के पट बीच पचावे, कल सिख बीबिया बचाता रब। उत्थे महाराज ने थोड़ा कह, एक कम्यूनिटी के घर जे न्याणे पैदा होंगे ने रब उन्हां मावां बचाता है, वह नहीं गुरु साहब कहेंदे आ इस संकीर्णता तो उपर उठ, तोड़ इस कंध नूं कि कला मैं। परमात्मा तो जिथे भी मनुख जन्म देंदा है, नास्तक दे घर भी बच्चा पैदा हुंदा है, गुरु ग्रंथ साहिब मुताबक रब तो उस बच्चे नू ही माँ दे उदर विच संभालदा पिया है, वह सब नू संभालदा। इत्थे महाराज ने सरबत्र जीणा लिखे, ये थोड़ा लिखे भी सिर्फ भगती करन वाले नू संभालदा, शरण सरबत्र शरणंग सरबत्र जीणा। महाराज शब्द वरते आ कि जननी केरे उधर उदक में पिंड किया दस द्वारा, आ दस दरवाजिया वाला साडा पिंड आ नगर बना दिता। दे आहार अग्न में रख है ऐसा खसम हमारा, मेरा वाहगुरु एक हो जा मेरा मालिक है कि उत्थे जीव दी रख्या करदा, उहदी शरण ਵਿੱਚ ਪੈਰ ਨੂੰ ਸੰਭਾਲਦਾ ਹੈ। ਇਹ ਮਨੁੱਖੀ ਸ਼ਰਮ ਦੀ ਗੱਲ। ਦੂਜਾ ਬਚਨ ਹੈ ਮਹਾਰਾਜ ਦਾ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ ਆਂਡੇ ਉਹਦੇ ਰੇਤੇ 'ਚ। ਦੋਨਾਂ ਦਾ ਆਪਸ ਵਿੱਚ ਸੰਪਰਕ ਕੋ ਨਹੀਂ ਸਰੀਰਕ ਤੌਰ 'ਤੇ, ਜਿਵੇਂ ਮੁਰਗੀ ਜਾਂ ਬਾਕੀ ਪੰਛੀ ਇਉਂ ਕਹਿ ਲਓ ਆਂਡਿਆਂ ਉੱਤੇ ਬਹਿੰਦੇ ਆ। ਕੱਛੂ ਕੁੰਮੀ ਆਂਡਿਆਂ ਉੱਤੇ ਥੋੜ੍ਹਾ ਬੈਠਦੀ, ਸਪਣੀ ਵੀ ਬਹਿੰਦੀ ਹੈ ਜੀ, ਪਰ ਸਪਣੀ ਆਂਡੇ 'ਤੇ ਬਹਿ ਕੇ ਜਿੱਦਣ ਨਿਆਣੇ ਜੰਮਦੀ ਉਹਨਾਂ ਨੂੰ ਖਾਂਦੀ ਹੈ। ਮਹਾਰਾਜ ਨੇ ਕਿਹਾ ਸਰਪਨ ਹੋਏ ਕਹਿ ਉਤਰੇ ਜਾਏ ਆਪਣੇ ਖਾਏ। ਇਹ ਵੈਸੇ ਇਹਦੇ ਅਰਥ ਨੇ। ਉਹ ਮਹਾਰਾਜ ਨੇ ਟੂਣੇ ਹਾਰੀਆਂ ਬੀਬੀਆਂ ਨੂੰ ਕਿਹਾ ਜੀ ਗੁੱਸਾ ਨਾ ਕਰਿਓ ਬੀਬੀਓ ਭੈਣੋ, ਜਿੰਨਾ ਕਰ ਸੰਤਾਨ ਨਹੀਂ। ਉਹ ਮਸਾਨ ਜਗਾਉਂਦੀਆਂ ਸਨ ਕਿ ਫਲਾਣੇ ਦਾ ਬੱਚਾ ਮਰ ਜਾਏ ਮੇਰੀ ਕੁੱਖ ਨੂੰ ਭਾਗ ਲੱਗੇ। ਗੁਰੂ ਕਹਿੰਦਾ ਨਹੀਂ, ਅਗਲਾ ਜਨਮ ਸਪਣੀ ਬਣ ਕੇ ਆਪਣੇ ਜੰਮਿਆਂ ਨੂੰ ਖੁਦ ਖਾਏਗੀ। ਇਹ ਪਾਠ ਕਦੀ ਪੜ੍ਹਿਓ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਸਰਪਣ ਹੋਏ ਕਹਿ ਉਤਰਾ ਜਾਏ ਆਪਣੇ ਖਾਏ। ਪਤਾ ਕਿਉਂ ਖਾਂਦੀ? ਜਦੋਂ ਸਪਣੀ ਆਂਡਿਆਂ 'ਤੇ ਬਹਿੰਦੀ ਖੁਰਾਕ ਕੋਈ ਨਹੀਂ ਖਾਂਦੀ, ਜਿੰਨੇ ਦਿਨ ਬਹਿਣਾ ਖਾਣਾ ਕੁਛ ਨਹੀਂ, ਅਤੇ ਜਿੱਦਣ ਨਿਆਣੇ ਪੈਦਾ ਹੁੰਦੇ ਨੇ ਆਂਡੇ 'ਚੋਂ ਉੱਦਣ ਇੰਨੀ ਭੁੱਖ ਨਾਲ ਕਲਪ ਜਾਂਦੀ ਹੈ ਆਪਣੇ ਜੰਮਿਆਂ ਨੂੰ ਖਾਣ ਲੱਗ ਪੈਂਦੀ ਹੈ। ਪਰ ਮੈਂ ਬੇਨਤੀ ਕਰਾਂਗਾ, ਕੱਛੂ ਕੁੰਮੀ ਆਂਡੇ 'ਤੇ ਨਹੀਂ ਬੈਠਦੀ, ਉਹਨਾਂ ਦੋਨਾਂ ਦਾ ਸੰਬੰਧ ਕੋਈ ਨਹੀਂ। ਪਰ ਸ਼ਰਨ ਸਰਬੱਤਰ ਜੀਣ ਹੈ। ਆਂਡਾ ਰੇਤੇ 'ਚ ਪਿਆ ਮਾਂ ਕਿਤੇ, ਪਰ ਪਰਮਾਤਮਾ ਸੱਚ ਇਵੇਂ ਕਿ ਉਸ ਕੱਛੂ ਕੁੰਮੀ ਦੇ ਆਂਡੇ ਵਿੱਚ ਪਲਦੇ ਹੋਏ ਬੱਚੇ ਨੂੰ ਐਨਰਜੀ ਦੇ ਰਿਹਾ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਸ਼ਰਨੰਗ ਸਰਬੱਤਰ ਜੀਣ ਹੈ ਮੇਰੇ ਮਨਾ ਸਮਝ। ਕੱਛੂ ਕੁੰਮੀ ਕਿਹੜੀ ਮਾਲਾ ਫੇਰਦੀ ਪਈ, ਉਹ ਤਾਂ ਉਹਦੇ ਬੱਚੇ ਨੂੰ ਵੀ ਸੰਭਾਲਦਾ ਪਿਆ, ਕਿਉਂਕਿ ਉਹ ਆਪਣਾ ਸੁਭਾਅ ਨਹੀਂ ਚੇਂਜ ਕਰਦਾ। ਇਸ ਤੋਂ ਅਗਲੀ ਬੇਨਤੀ ਕਿ ਗੁਰੂ ਸਾਹਿਬ ਨੇ ਜਿਹੜਾ ਤੀਸਰਾ ਬਚਨ ਕਿਹਾ ਜੀ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਬਿਲਕੁਲ ਗੁਪਤੇ ਦਿਸ ਨਹੀਂ ਰਿਹਾ, ਨਜ਼ਰ ਵੀ ਨਹੀਂ ਆਉਂਦਾ, ਤਾਂ ਚੋ ਮਾਰਗ ਨਾਹੀ। ਪਰ ਪੱਥਰ ਵਿੱਚ ਤਾਂ ਸੁਰਾਖ ਵੀ ਕੋਈ ਨਹੀਂ ਦਿਸਦਾ ਕਿ ਸੁਰਾਖ 'ਚ ਆਟਾ ਹੀ ਭਰ ਦਿਓ, ਕੀੜਾ ਖਾ ਲੈ, ਚੌਲਾਂ ਦੇ ਦਾਣੇ ਪੀ ਕੇ ਪਾ ਦਿਓ, ਸ਼ਹਿਦ ਉਹ ਖਾ ਲੈ, ਪੱਥਰ ਸੁਰਾਖ ਨਹੀਂ। ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਮਤਰੇ ਜੀ ਡਰਾਹੀ ਕਮਲਿਆ ਮਣਾ, ਕਿਉਂ ਡਰਨਾ ਪਿਆ, ਉਹ ਸ਼ਰਨੰਗ ਸਰਬੱਤਰ ਜੀਣ ਹੈ, ਉਹ ਪੱਥਰ ਦੇ ਕੀੜਿਆਂ ਨੂੰ ਵੀ ਆਸਰਾ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਜ਼ਫਰਨਾਮਾ ਲਿਖਿਆ ਨਾ, ਉਹ ਹਜ਼ੂਰ ਦਾ ਦੂਜਾ ਸ਼ੇਰ ਕਦੇ ਪੜ੍ਹਿਓ। ਹਾਂ, ਜਿਹਨਾਂ ਨੇ ਪਾਠ ਕੀਤਾ ਹੁਣ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਸ਼ਰਨੰਗ ਸਰਬੱਤਰ ਜੀਣ ਹੈ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਫਾਰਸੀ ਦੇ ਲਫਜ਼ ਨੇ ਜੀ, ਅਰਥ ਬੜੇ ਸੌਖੇ ਆ। ਅਮਾ ਬਖਸ਼, ਅਮਾ ਬਖਸ਼ ਦਾ ਅਰਥ ਹੈ ਸ਼ਰਨ ਪਿਆਂ ਦੀ ਲਾਜ ਰੱਖਣ ਵਾਲਿਆ, ਤੂੰ ਸ਼ਰਨ ਪਾਲਕ ਹੈ, ਜਿਹੜਾ ਤੇਰੀ ਸ਼ਰਨ ਵੀ ਜਾਂਦਾ ਤੂੰ ਸੰਭਾਲਿਆ। ਅਮਾ ਬਖਸ਼ ਬਖਸ਼ੰਦਾ, ਅਮਾ ਬਖਸ਼ ਦਾ ਅਰਥ ਸ਼ਰਨ ਬਖਸ਼ਣ ਵਾਲਾ, ਬਖਸ਼ੰਦਾ ਦਾ ਅਰਥ ਹੈ ਕਿਰਪਾ ਕਰਨ ਵਾਲਾ। ਉਹ ਦਸਤਗੀਰ, ਦਸਤਗੀਰ ਦਾ ਲਫਜ਼ੀ ਅਰਥ ਹੁੰਦਾ ਹੱਥ ਪਕੜਨ ਵਾਲਾ, ਸ਼ਰਨ ਪਿਆਂ ਨੂੰ ਰੱਖਣ ਵਾਲਿਆ, ਬਖਸ਼ਿਸ਼ ਕਰਨ ਵਾਲਿਆ, ਹੱਥ ਪਕੜ ਕੇ ਚੁੱਕਣ ਵਾਲਿਆ। ਕਹਿਣ ਲੱਗੇ ਕਿ ਤੂੰ ਸਭ 'ਤੇ ਬਖਸ਼ਿਸ਼ ਕਰਨਾ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼, ਤੂੰ ਸਾਡੇ ਗੁਨਾਹ ਵੇਖਣਾ, ਰੋਜ਼ ਵੇਖਣਾ, ਰੋਜ਼ੀ ਦੇਖੋ, ਇੰਨਾ ਸ਼ਰਨ ਪਾਲਕ। ਸੱਚਮੁੱਚ ਮੈਂ ਉਦਣ ਕਿਹਾ ਸੀ, ਮਾਂ ਬਾਪ ਵੀ ਕੁਝ ਕੁ ਦਿਨ ਬੱਚੇ ਦੇ ਗੁਨਾਹ ਵੇਖਣ, ਇੱਕ ਦਿਨ ਉਹ ਵੀ ਕਹਿੰਦੇ ਨਿਕਲ ਜਾ ਘਰੋਂ ਬਾਹਰ, ਅੱਜ ਤੋਂ ਬਾਅਦ ਨਾ ਵੜੀ। ਰੱਬ ਜੀ ਤੇਰਾ ਕੁ ਦਿਲ ਕਿੱਡਾ ਕੁ ਵੱਡਾ ਹੈ, ਤੂੰ ਖਤਾ ਬਖਸ਼, ਰੋਜ਼ ਗੁਨਾਹ ਵੇਖਣਾ ਫਿਰ ਵੀ ਬਖਸ਼ ਕੇ ਰੋਜ਼ੀ ਦੇਈ ਜਾਂਦਾ ਹੈ। ਖਤਾ ਬਖਸ਼, ਰੋਜ਼ੀ ਦੇਖੋ, ਦਿਲ ਪਜ਼ੀਰ, ਤੂੰ ਦਿਲ ਨੂੰ ਪਿਆਰਾ ਲੱਗਣਾ। ਇੱਥੇ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਦੇ ਹਾਂ, ਅਸੀਂ ਬੜਾ ਡਰਾ ਦਿੰਦੇ ਹਾਂ ਬੰਦਿਆਂ ਨੂੰ। ਯਾਦ ਰੱਖਿਓ, ਗੁਰੂ ਭੁੱਲੇ ਨੂੰ ਬਖਸ਼ਦਾ, ਬੰਦਾ ਬੰਦੇ ਭੁੱਲੇ ਨੂੰ ਕਦੀ ਨਹੀਂ ਜੇ ਬਖਸ਼ਦਾ, ਅਤੇ ਇਹਦੇ 'ਤੇ ਆਸ ਵੀ ਨਾ ਕਦੀ ਕਰਿਓ। ਅਤੇ ਜੇ ਇਹ ਗਿਣਤੀ ਕਰਾਂਗੇ ਵੀ ਇੰਨੇ ਕੁ ਲੋਕ ਮੈਨੂੰ ਬਖਸ਼ਣ ਮੇਰੇ ਹੱਕ 'ਚ ਨੇ ਕਿ ਨਹੀਂ, ਇਹ ਗਿਣਤੀ ਮਿਣਤੀ ਨਾ ਕਰਿਓ, ਰੱਬ ਬੜਾ ਬਖਸ਼ਣ ਦੇ। ਭਗਤ ਸਦਨਾ ਜੀ ਨੇ ਸ਼ਰਨ 'ਤੇ ਇੱਕ ਸ਼ਬਦ ਲਿਖਿਆ, ਉਹ ਸ਼ਬਦ ਦੀ ਜਿਹੜੀ ਆਰੰਭਤਾ ਹੈ ਉਹ ਪੁਰਾਣਿਕ ਕਹਾਣੀ ਨਾਲ ਹੁੰਦੀ ਹੈ। ਨ੍ਰਿਪ ਕੰਨਿਆ ਕਹਿ ਕਾਰਨ ਹੈ ਇੱਕ ਭਇਆ ਭੇਖਧਾਰੀ, ਕਮਾਰਥੀ ਸਵਾਰਥੀ ਵਾਕੀ, ਪੈ ਸਵਾਰੀ ਇਹ ਹੈ ਪੁਰਾਣਿਕ ਘਟਨਾ ਕਹਾਣੀ। ਕਈ ਵਾਰੀ ਹੁਣ ਇਹਨੂੰ ਸੁਣਾਉਂਦੇ ਨਹੀਂ, ਸਿੱਧੀ ਜਿਹੀ ਗੱਲ ਕਰ ਦਿੰਦੇ ਆ ਵੀ ਰਾਜੇ ਦੀ ਇਸਤਰੀ ਦੀ ਖਾਤਰ ਤੂੰ ਕਮਾਰਥੀ ਦਾ ਕੰਮ ਸਵਾਰਦਾ। ਅਗਲਾ ਪੁੱਛੇ ਵੀ ਇਹ ਰਾਜੇ ਦੀ ਇਸਤਰੀ ਕਿ ਵਾਹਿਗੁਰੂ ਰਾਜੇ ਦੀ ਬੇਟੀ ਦੀ ਖਾਤਰ ਕੌਣ ਸੀ? ਅਸਲ 'ਚ ਰਾਜੇ ਦੀ ਬੇਟੀ ਨੇ ਪ੍ਰਣ ਕੀਤਾ ਮੈਂ ਵਿਸ਼ਨੂੰ ਨਾਲ ਹੀ ਸ਼ਾਦੀ ਕਰਨੀ ਹੈ। ਵਾਹਿਗੁਰੂ ਮੈਂ ਬੇਨਤੀ ਕਰਾਂਗਾ ਇਹ ਐਵੇਂ ਜੋ ਗੁਰੂ ਸਾਹਿਬ ਨੇ ਜੇ ਅੰਕਿਤ ਕਰ ਦਿੱਤਾ ਹੈ ਆਪਣੀ ਮਰਜ਼ੀ ਨਾਲ ਉਹਨਾਂ ਘਟਨਾਵਾਂ ਨੂੰ ਅੱਖਾਂ ਤੋਲੇ ਨਾ ਕਰੀਏ। ਜੇ ਗੁਰੂ ਸਾਹਿਬ ਮੱਥਾ ਟੇਕ ਦਿੱਤਾ, ਗੁਰੂ ਗੋਬਿੰਦ ਸਿੰਘ ਨੇ, ਗੁਰੂ ਅਰਜਨ ਦੇਵ ਨੇ, ਆਪਾਂ ਉਹਨੂੰ ਛੇਤੀ ਸੰਗਤ ਸੁਣਾਉਣ ਨੂੰ ਵੀ ਤਿਆਰ ਨਹੀਂ ਹੁੰਦੇ ਕਿਉਂਕਿ ਦੂਜੀ ਕਮਿਊਨਿਟੀ ਨਾਲ ਜੁੜੀ ਘਟਨਾ ਹੈ ਨਾ। ਉਹਨੇ ਕਿਹਾ ਵੀ ਮੈਂ ਉਹਦੇ ਨਾਲ ਸ਼ਾਦੀ ਕਰਨੀ। ਇੱਕ ਲੰਪਟ ਬੰਦਾ, ਕਾਮੀ ਬੰਦਾ, ਸਵਾਰਥੀ ਬੰਦਾ, ਗੰਦੀ ਬਿਰਤੀ ਅਤੇ ਸੁਰਤੀ ਵਾਲਾ ਬੰਦਾ, ਉਹਨੂੰ ਪਤਾ ਲੱਗ ਗਿਆ, ਉਹਨੇ ਭੇਖ ਕਰ ਲਿਆ, ਪਖੰਡ ਕਰ ਲਿਆ ਜੀ ਮੈਂ ਅਵਤਾਰ ਹਾਂ। ਉਹ ਬੱਚੀ ਵੀ ਪ੍ਰਭਾਵਿਤ ਹੋ ਗਈ, ਵਿਆਹ ਹੋ ਗਿਆ। ਉਸ ਰਾਜੇ 'ਤੇ ਦੂਜੇ ਰਾਜੇ ਨੇ ਹਮਲਾ ਕਰ ਦਿੱਤਾ। ਉਹ ਰਾਜਾ ਬੇਫਿਕਰ ਕਹਿੰਦਾ ਮੇਰਾ ਜਵਾਈ ਵਿਸ਼ਨੂੰ ਮੈਨੂੰ ਕਿਹੜਾ ਹੈਰਾਨ ਵਾਲਾ, ਹੁਣ ਉਹ ਸੀ ਪਖੰਡੀ। ਸੱਚ ਇਹ ਉਸ ਪਰਪੰਚੀ ਨੇ ਜਦੋਂ ਮੁਸੀਬਤ ਆਈ ਉਹਨੇ ਕਿਹਾ ਵੀ ਕਰ ਮੇਰੀ ਮਦਦ, ਤੂੰ ਸਮਰੱਥ ਹੈ। ਕਹਿੰਦੇ ਨੇ ਉਹ ਪਖੰਡੀ ਜਿਹੜਾ ਕਾਮੀ ਸੀ, ਸਵਾਰਥੀ ਸੀ, ਉਹਨੇ ਰੱਬ ਨੂੰ ਖੋਕਾ ਦੇ ਕੇ ਕਿਹਾ ਪਰਮਾਤਮਾ ਭੇਖ ਮੈਂ ਤੇਰੇ ਨਾਂ 'ਤੇ ਕਰ ਬੈਠਾ ਹਾਂ, ਮੈਂ ਝੂਠਾ ਅਤੇ ਕਪਟੀ ਅੱਤ ਦਾ ਕਾਮੀ ਹਾਂ, ਹੁਣ ਇੱਕ ਕੰਮ ਕਰੀ ਆਪਣੇ ਨਾਮ ਦੀ ਲਾਜ ਰੱਖ ਲਈ। ਮੈਂ ਕਹਿੰਦਾ ਐਡੀ ਵੱਡੀ ਗੱਲ ਭਗਤ ਜੀ ਨੇ ਕਹੀ, ਕਿਉਂਕਿ ਉਹਨਾਂ ਨੂੰ ਸਮਾਜ ਨੇ ਕਿਹਾ ਸਦਨਾ ਜੀ ਕਸਾਈ ਸਨ, ਤੈਨੂੰ ਨਹੀਂ ਰੱਬ ਨੇ ਬਖਸ਼ਣਾ। ਉਹਨੇ ਫਿਰ ਇੱਕ ਤਰਲਾ ਮਾਰਿਆ, ਪਰਮਾਤਮਾ ਮੈਨੂੰ ਇੱਕ ਗੱਲ ਦੱਸ, ਜੇ ਇੱਕ ਰਾਜੇ ਦੀ ਬੱਚੀ ਦੀ ਖਾਤਰ ਕਾਮੀ ਬੰਦਾ, ਸਵਾਰਥੀ ਬੰਦਾ ਪੇ ਕਰਦਾ ਹੈ, ਤੂੰ ਕਿਰਪਾ ਕਰਕੇ ਉਸ ਕਮਾਰਥੀ ਦੀ ਵੀ ਪੱਤ ਰੱਖ ਲੈਂਦਾ। ਮੈਂ ਤਾਂ ਬਾਹਾਂ ਖੜੀਆਂ ਕਰਕੇ ਮੰਨਣਾ ਪਿਆ ਮੈਂ ਗਲਤੀ ਕੀਤੀ, ਮੈਨੂੰ ਸ਼ਰਨ 'ਚ ਨਹੀਂ ਰੱਖੇਗਾ। ਉਹ ਸ਼ਰਨ 'ਚ ਰੱਖਦਾ ਹੈ। ਗੁਰੂ ਸਾਹਿਬ ਦਾ ਬਚਨ ਹੈ, ਨ੍ਰਿਪ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਪੈ ਦਰ, ਤੇ ਤੂੰ ਉਹਦੀ ਇੱਜ਼ਤ ਬਚਾ ਦਿੱਤੀ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਜੇ ਤੇਰੀ ਸ਼ਰਨ ਵਿੱਚ ਜਾ ਕੇ ਵੀ ਭੈੜੇ ਕਰਮਾਂ ਦਾ ਨਾਸ਼ ਨਹੀਂ ਹੋਣਾ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ, ਜੰਬੁਕ ਦਾ ਅਰਥ ਹੁੰਦਾ ਗਿੱਦੜ। ਜੇ ਸ਼ੇਰ ਦੀ ਸ਼ਰਨ 'ਚ ਖਲੋ ਕੇ ਵੀ ਲੋਕ ਕਹਿਣ ਬਚ ਕੇ ਰਹੀ ਗਿੱਦੜ ਨਾ ਵੱਢ ਜਾਏ, ਕਹਿੰਦੇ ਫਿਰ ਸ਼ੇਰ ਦਾ ਮਤਲਬ ਕੀ ਹੋਇਆ? ਮੈਨੂੰ ਲੱਗਦਾ ਵੀ ਸਿੱਧੀਆਂ ਜਿਹੀਆਂ ਗੱਲਾਂ ਰੱਬ ਨਾਲ ਕੀਤੀਆਂ, ਗਿਆਨੀਆਂ ਵੱਲ ਨਹੀਂ ਕੀਤੀਆਂ। ਪਤਿਤ ਪਾਵਣ ਕਿਰਪਾ ਨਿਧਾਨ ਭਗਤ ਵਿੱਚ ਜੇ ਆਪਾਂ ਵਰਤਨੇ ਆ, ਦੀਨਾ ਬੰਧੂ ਕਿੰਨੇ ਸ਼ਬਦ ਵਰਤਨੇ ਆ। ਉਹਨੇ ਸਿੱਧੀ ਜਿਹੀ ਗੱਲ ਕਹੀ, ਕਹਿੰਦਾ ਮੈਂ ਕਰਮ ਮਾੜੇ ਕੀਤੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਤੂੰ ਸ਼ੇਰ ਖੈਂ, ਕੀਤੇ ਹੋਏ ਕਰਮ ਗਿੱਦੜ ਨੇ, ਜੇ ਤੇਰੇ ਨਾਮ ਦੀ ਸ਼ਰਨ ਵਿੱਚ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਕਰਮ ਗਿੱਦੜਾਂ ਤੋਂ ਡਰਨਾ, ਫਿਰ ਤੇਰੇ ਨਾਮ ਦਾ ਫਾਇਦਾ ਕੀ? ਦੂਜਾ ਵਚਨ, ਪਾਣੀ ਦੀ ਖਾਤਰ ਤਰਸਣਾ, ਸਹਿ ਕਹਿੰਦਾ ਮੈਨੂੰ ਪਪੀਆ ਵਾਂ ਪਾਣੀ ਮਿਲ ਜਾਏ, ਇੱਕ ਬੂੰਦ, ਸਿਰਫ ਇੱਕ ਬੂੰਦ ਲਈ, ਜੇ ਮਰਨ ਤੋਂ ਬਾਅਦ ਤੂੰ ਮੋਹਲੇ ਤਾਰ ਬਾਰਿਸ਼ ਕਰਾਉਣੀ ਕਰਾਈ, ਜੇ ਮੇਰੇ ਫਾਇਦਾ ਕੀ? ਮੈਨੂੰ ਤਾਂ ਜਿਉਂਦੇ ਨੂੰ ਸਪਸ਼ਟ ਕਰ। ਅਤੇ ਕਈ ਵਾਰੀ ਸੋਚਣਾ ਦੀ ਭਗਤ ਜਨ ਮਹਾਂਪੁਰਖਾਂ ਨੇ ਬੜੇ ਸਿੱਧੇ ਸ਼ਬਦ ਵਰਤੇ, ਕਹਿੰਦੇ ਨੇ ਏਕ ਬੂੰਦ ਜਲ ਕਾਰਨ ਹੈ ਚਾਤੁਰਕ ਦਿਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੂ, ਬਹੁੜ ਮੂਵੈ ਨੌਕਾ ਮਿਲੇ ਕਹੋ ਕਾਹੇ ਚੜਾਉ, ਮੈਂ ਨਾਹੀਂ ਕਛ ਹਉ ਨਹੀਂ ਕਿਛ ਆਏ ਨਾ ਮੋਰਾ, ਮੈਨੂੰ ਪਤਾ ਤੂੰ ਸ਼ਰਨ ਪਰਿਆਂ ਦੀ ਰੱਖਣਾ, ਅਵਸਰ ਲੱਜਾ ਰੱਖ ਲਿਓ ਸਦਨਾ, ਜਨ ਤੋਰਾ ਬੇਨਤੀ ਹੈ ਜੀ। ਪ੍ਰਭੂ ਸਰਵੱਤਰ ਰਮਣਗ ਹੈ, ਪਹਿਲੀ ਗੱਲ। ਦੂਸਰੀ ਮੈਂ ਅਰਜ਼ ਕੀਤੀ, ਉਹ ਸ਼ਰਨ ਪਾਲਕ ਹੈ ਅਤੇ ਇਹ ਨਹੀਂ ਆਸ ਰੱਖਦਾ ਮੈਂ ਤੈਨੂੰ ਦੇ ਰਿਹਾ ਤੂੰ ਕੀ ਬਦਲੇ ਦੇ ਦੇਵੇਂਗਾ। ਗੁਰੂ ਗੋਬਿੰਦ ਸਿੰਘ ਦਾ ਉਹ ਬਚਨ ਅਕਾਲ ਉਸਤਤ ਦਾ, ਕਾਮ ਨਾ ਕ੍ਰੋਧ ਨਾ ਲੋਭ ਨਾ ਰੋਗ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ, ਇਹ ਕੋਈ ਹੈ ਉਹਦੇ ਅੰਦਰ? ਜਿਹਦੇ 'ਚ ਲੋਭ ਹੋਵੇਗਾ ਉਹੀ ਕਹਿਗਾ ਇਹਦੇ ਬਦਲੇ ਕੀ ਦੇਵੇਂਗਾ, ਜਿਹਦੇ 'ਚ ਮੋਹ ਹੋਵੇਗਾ ਉਹੀ ਪਕੜ ਰੱਖੇਗਾ। ਕਾਮ ਦਰ ਤੇ ਲਫ਼ਜ਼ ਕਾਮਨਾ ਹੈ ਜੀ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ, ਦੇਹ ਬਹੀਨ ਆਪਣਾ ਸਰੀਰ ਕੋਈ ਨਹੀਂ, ਸਨੇਹ ਸਬੋਤਨ ਸਾਰੇ ਸਰੀਰਾਂ ਨੂੰ ਪਿਆਰ ਪਿਆ ਕਰਦਾ ਹੈ। ਸ਼ਰਨ ਸਰਬੱਤਰ ਜੀ ਹਣੇ, ਮਹਾਰਾਜ ਕਹਿੰਦੇ ਦੇਹ ਬਕੀਨ ਸਨੇਹ ਸਬੋਤਨ ਨੇਹ ਬਿਰਕਤ ਅਗੇ ਅਛੇ ਹੈ, ਆਪਣਾ ਘਰ ਕੋਈ ਨਹੀਂ ਅਤੇ ਜੀਵਾਂ ਦੇ ਘਰ ਪਿਆ ਬਣਾਉਂਦਾ ਹੈ, ਉਹਨੇ ਨਾਸ਼ ਨਹੀਂ ਕਦੀ ਹੋਣਾ। ਨੇਹ ਬਿਰਕਤ ਅਗੇ ਅਛੇ ਹੈ, ਜਾਨ ਕੋ ਦੇਤ ਜਾਣਕਾਰ ਆ ਵਿਦਵਾਨਾਂ ਨੂੰ ਵੀ ਦੇਣਾ ਹੈ। ਪਿਆਰਿਓ ਅਗਿਆਨੀਆਂ ਨੂੰ ਵੀ ਸਾਂਭਦਾ ਪਿਆ। ਜਾਨ ਕੋ ਜੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ, ਕਾਹੇ ਕੋ ਡੋਲਤ ਹੈ। ਨਹੀਂ ਇੱਥੇ ਵਿਸ਼ਰਾਮ ਲਾਣਾ। ਕਾਹੇ ਕੋ ਡੋਲਤ ਹੈ, ਤੂੰ ਕਿਉਂ ਡੋਲ ਰਿਹਾ? ਤੁਮਰੀ ਸੁੱਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਤੁਮਰੀ ਸੁੱਧ ਦਾ ਅਰਥ ਹੈ ਖਬਰ, ਤੇਰੀ ਖਬਰ ਪਰਮਾਤਮਾ ਕਿਉਂ ਨਹੀਂ ਲਏਗਾ? ਕਿਉਂਕਿ ਉਹਨੂੰ ਕੋਈ ਦੁਨੀਆਂ ਦਾ ਤਮਾ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਉਹ ਸ਼ਰਨ ਪਰੇ ਦੀ ਰੱਖਦਾ ਹੈ। ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੇਖਣਾ ਪਰਮਾਤਮਾ ਤੂੰ ਰਮਿਆ ਹੈ। ਦੂਸਰਾ ਸੀ ਬਚਨ ਲਿਆ ਸ਼ਰਨ, ਸਰਬੱਤਰ ਜੀਵਨ ਹੈ, ਜਿੰਨੇ ਵੀ ਜੀਵ ਨੇ ਸਾਰੇ ਜੀਵਾਂ ਨੂੰ ਤੂੰ ਸਹਾਰਾ ਦੇਣ ਵਾਲਾ ਹੈ, ਸਭ ਨੂੰ ਆਸਰਾ ਦੇਣਾ ਹੈ। ਤੀਸਰਾ ਬਚਨ ਮਹਾਰਾਜ ਕਰਦੇ ਆ ਕਿ ਭਾਈ ਸੱਜਣਾ ਕਿ ਤਥ, ਤਥ ਦਾ ਅਰਥ ਹੈ ਉਸ ਨਾਲ, ਤਿਸ ਨਾਲ, ਲੱਗਣੰਗ ਪ੍ਰੇਮ ਨਾਨਕ, ਪੋਥੀ 'ਤੇ ਇੱਥੇ ਵਿਸ਼ਰਾਮ ਦਿੱਤਾ ਹੋਇਆ ਜੀ। ਤਥ ਲੱਗਣੰਗ ਪ੍ਰੇਮ ਨਾਨਕ, ਧੰਨ ਗੁਰੂ ਅਰਜਨ ਸਾਹਿਬ ਬਚਨ ਕਰਦੇ ਆ, ਐਸੇ ਦੀਨ ਦਿਆਲ ਰੱਬ ਨਾਲ ਪ੍ਰੇਮ ਕਦੋਂ ਲੱਗਦਾ ਹੈ? ਤਾਂ ਲੱਗੇਗਾ ਜੀ। ਕਿਵੇਂ? ਮਹਾਰਾਜ ਕਹਿੰਦੇ ਨੇ ਪ੍ਰਸਾਦੰ ਗੁਰ ਦਰਸ਼ਨ ਹੈ। ਪ੍ਰਸਾਦੰ ਦਾ ਅਸੀਂ ਰੋਜ਼ ਅਰਥ ਕਰਨੇ ਆ, ਪ੍ਰਸਾਦ ਦਾ ਅਰਥ ਕਿਰਪਾ, ਗੁਰ ਦਰਸ਼ਨ ਹੈ। ਉਸ ਰੱਬ ਨਾਲ, ਉਸ ਸ਼ਰਨ ਸੂਰੇ ਨਾਲ ਮੁਹੱਬਤ ਤਾਂ ਲੱਗੇ ਜੀ ਜੇ ਗੁਰ ਪ੍ਰਸਾਦ ਹੋਵੇਗੀ। ਤਾਂ ਜੇ ਗੁਰੂ ਕਿਰਪਾ ਕਰੇਗਾ ਉਹਦੇ ਨਾਲ ਪਿਆਰ ਬਣੇਗਾ। ਉਸ ਗੁਰੂ ਕਿਰਪਾ ਤੋਂ ਬਿਨਾਂ ਪਿਆਰ ਕਿਵੇਂ ਬਣੇਗਾ? ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਮਨ ਸੁੱਕਾ ਜਿਹਾ ਹੁੰਦਾ ਜੀ, ਕਠੋਰ ਜਿਹਾ, ਆਲਸ ਜਿਹਾ ਮਾਰਦਾ। ਜਦੋਂ ਨਿਰੰਤਰ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਸ਼ਬਦ ਸਾਡੇ ਅੰਦਰ ਦੇ ਖਰਵੇਪਨ ਨੂੰ ਲਾਹ ਕੇ ਅੰਦਰੋਂ ਬਿਰਹਾ ਪੈਦਾ ਕਰਦਾ। ਜਿਹੜਾ ਬੰਦਾ ਦੁਨੀਆਂ ਦੀ ਖਾਤਰ ਰੋਂਦਾ ਸੱਚਮੁੱਚ ਬਾਣੀ ਪੜ੍ਹਦਿਆਂ ਰੱਬ ਦੀ ਖਾਤਰ ਬਿਰਹਾ 'ਚ ਰੋਂਦਾ ਹੈ। ਇਹ ਪ੍ਰੇਮ ਗੁਰੂ ਲਾਉਂਦਾ ਹੈ। ਮਹਾਰਾਜ ਸ਼ਬਦ ਵਰਤਿਆ ਜੀ, ਤਥ ਲੱਗਣ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਤਾਂ ਲੱਗੇਗਾ ਜੇ ਗੁਰੂ ਕਿਰਪਾ ਕਰੇ। ਤਾਂ ਹੀ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਕਿ ਪਰਮਾਤਮਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਇਹਦੇ ਅਰਥ, ਚਲੋ ਇਹ ਤਾਂ ਸਭ ਨੂੰ ਚੇਤੇ ਵੀ ਸ਼ਬਦ, ਮੇਰੇ ਅੰਦਰ ਸੱਚੇ ਪਿਆਰੇ ਮਹਿਬੂਬ ਦਾ ਪ੍ਰੇਮ ਲਾ ਦਿੱਤਾ, ਪ੍ਰੀਤਮ ਦਾ ਪਿਆਰ ਲਾਇਆ। ਪਰ ਪਤਾ ਕਿਵੇਂ ਲਾਇਆ ਜੀ? ਅੰਦਰ ਸੱਚਾ ਨੇਕੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਖਾਲ, ਜਾ ਗੁਰ ਦੇਖਾਂ ਸਾਹਮਣੇ, ਮੇਰਾ ਗੁਰੂ ਸਾਹਮਣੇ ਬੈਠਾ, ਉਹਨੇ ਕਿਰਪਾ ਕੀਤੀ, ਮੈਨੂੰ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਪਾ ਦਿੱਤਾ, ਉਹਨੇ ਪ੍ਰੇਮ ਪੈਦਾ ਕੀਤਾ। ਇਸੇ ਨੂੰ ਗੁਰੂ ਜੀ ਨੇ ਕਿਹਾ, ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਗੁਰੂ ਸੱਚਮੁੱਚ ਪਰਮਾਤਮਾ ਦਾ ਪਿਆਰ ਪਾਉਂਦੇ ਨੇ। ਇਹੀ ਸ਼ਬਦ ਸੋਈ ਰਾਗ ਦਾ ਜਿਹੜਾ ਅਸੀਂ ਪੜ੍ਹਦੇ ਹਾਂ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅੰਨ ਦੀ ਨੀਤ, ਖੋਲ ਕਪੱਟ ਗੁਰਮੇਲੀਆ ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਖੋ ਫਿਰੋਂ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ, ਅੱਖ ਝਮਕਣ ਜਿੰਨਾ ਹੀ। ਗੁਰੂ ਹੀ ਪਿਆਰ ਪਾਉਂਦਾ ਅਤੇ ਨਿਭਾਉਂਦਾ ਵੀ ਉਹੀ ਹੈ ਜੀ, ਲੱਗ ਜਾਏ ਅਤੇ ਨਿਭ ਜਾਏ। ਸੁਣ ਯਾਰ ਖਮਾਰੇ ਸੱਜਣੇ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ, ਦਰਸ਼ਨ ਦੀਜੈ ਨੈਣ ਖਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲਪੀ ਨਾ ਤੀ ਰੀਜੈ, ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ। ਸਾਡੇ ਤਵਾਰੀਖ 'ਚ ਬੇਅੰਤ ਉਦਾਹਰਨਾਂ ਨੇ ਜੀ, ਜਿਨ੍ਹਾਂ ਸੁੱਕਿਆਂ ਵਿੱਚ ਗੁਰੂ ਨੇ ਰਸ ਭਰ ਦਿੱਤਾ। ਮੈਂ ਹਰ ਰੋਜ਼ ਇੱਕ ਬੇਨਤੀ ਕਰ ਰਿਹਾ ਕਿ ਸਿੱਖੀ ਖੁਸ਼ਕ ਪੁਣੇ ਦਾ ਨਾਮ ਨਹੀਂ, ਗੁਰਮਤਿ ਕੇਵਲ ਆ ਬਾਹਰ ਮੁਖੀ ਉਗਤੀਆਂ ਜੁਗਤੀਆਂ ਨੂੰ ਰਿੜਕਣ ਦਾ ਨਾਮ ਨਹੀਂ, ਇਹ ਤਾਂ ਸੱਚਮੁੱਚ ਪ੍ਰੇਮਾ ਭਗਤੀ ਦਾ ਭੰਡਾਰਾ ਹੈ ਜੀ। ਅਤੇ ਸਤਿਗੁਰੂ ਨੇ ਜਿਹੜੇ ਸਿਰਫ ਰੱਬ ਦੇ ਨਾਂ 'ਤੇ ਦਿਮਾਗੀ ਮੰਥਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਸਵਈਆ ਇਸ ਵਾਰ ਵਾਚਿਆ ਜੀ ਸੈਕਰਾਮੈਂਟੋ, ਉੱਥੇ ਮੈਂ ਇੱਕ ਬੇਨਤੀ ਕੀਤੀ ਕਿ ਜਿੰਨੇ ਮਰਜ਼ੀ ਦਿਮਾਗੀ ਮੰਥਨ ਕਰਨ, ਈਵਨ ਕਿ ਰੱਬ ਦੇ ਨਾਂ 'ਤੇ ਵੀ ਸੈਮੀਨਾਰ ਕਰੋ, ਕਿਤਾਬਾਂ ਲਿਖੀ ਜੋ, ਜੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ ਉਹਦੀ ਕੀਮਤ ਰੱਤੀ ਜਿੰਨੀ ਪੈਣੀ ਹੈ। ਮਹਾਰਾਜ ਦਾ ਸਵਈਆ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਦਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੋ ਮਤ ਕਹੋ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ। ਪਾਠ ਉੱਥੇ ਕਿਰਪਾ ਨਹੀਂ ਕਿਰਪਾ ਹੈ, ਪੈਰ ਚਰਾਰਾ ਹੈ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਬਿਨ ਏਕ ਰਤੀ ਕੇ। ਭਾਵੇਂ ਇਹਦੀ ਵਿਆਖਿਆ ਬੜੀ ਡਿਟੇਲ ਨਾਲ ਮੇਰਾ ਖਿਆਲ ਡੇਢ ਘੰਟਾ ਦੋ ਘੰਟੇ ਕੀਤੀ ਸੀ, ਪਰ ਮੈਂ ਬੇਨਤੀ ਕਰਾਂਗਾ ਆ ਗਿਣ ਲਓ ਸਾਰੇ, ਇਹ ਨਿੰਦਿਆ ਚਲਣ ਜਾਇਓ। ਪ੍ਰੇਮ ਤਾਂ ਗੁਰੂ ਪੈਦਾ ਕਰਦਾ ਜੀ, ਸਤਿਗੁਰੂ ਹੀ ਸੁੱਕਿਆਂ ਨੂੰ ਖਰਿਆਂ ਕਰਦਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ ਉਹ ਰੱਬ ਦੀ ਪ੍ਰੀਤ ਸਦਾ ਬਸੰਤੀ, ਰੱਬ ਦੀ ਪ੍ਰੀਤ ਠੰਡੀਆਂ ਹਵਾਵਾਂ ਹੈ, ਪਰਮਾਤਮਾ ਦੀ ਪ੍ਰੀਤ ਉਹ ਅਦ੍ਰਿਸ਼ਟ ਖਿੱਚ ਹੈ ਜਿਹੜੀ ਕਰੋੜਾਂ ਜਨਮਾਂ ਦੇ ਸੁੱਕੇ ਹੋਏ ਨੂੰ ਨਾਮ ਦੇ ਨਾਲ ਭਰਪੂਰ ਕਰ ਦਿੰਦੀ ਹੈ। ਉਸ ਪ੍ਰੀਤ ਦੀ ਕੀਮਤ ਕੋਈ ਪਾ ਸਕਦਾ ਜੀ? ਹੁਣ ਇਹ ਸਵਈਆ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਅਰਥ ਬੜੇ ਸੌਖੇ ਨੇ। ਬੋਧੀ ਭਿਕਸ਼ੂ ਅਤੇ ਜੈਨੀ ਸਰੇਵੜੇ, ਆਪਣੇ ਆਪ ਨੂੰ ਪਵਿੱਤਰ ਕਹਿਣ ਵਾਲੇ, ਅੰਮ੍ਰਿਤ ਪੀਣ ਵਾਲੇ ਅਨੇਕਾਂ ਬੰਦੇ। ਮਹਾਰਾਜ ਕਹਿੰਦੇ ਜੋਗੀ ਦੇਖੇ ਜਤੀ ਦੇਖੇ, ਪਰ ਇਹ ਗੱਲ ਸੱਚ ਹੈ ਕਿ ਪਰਮਾਤਮਾ ਨੂੰ ਮੁਹੱਬਤ ਕਰਨ ਤੋਂ ਬਿਨਾਂ ਏਕ ਰਤੀ ਬਿਨ ਏਕ ਰਤੀ ਕੇ, ਜੇ ਰੱਬ 'ਚ ਨਹੀਂ ਪ੍ਰੇਮ 'ਚ ਨਹੀਂ ਰੱਤੇ ਤਾਂ ਸਾਡੇ ਕਰਮਾਂ ਦੀ ਕੀਮਤ ਰੱਤੀ ਜਿੰਨੀ ਪੈਣੀ ਹੈ। ਗੁਰੂ ਘਰ ਪ੍ਰੇਮੀਆਂ ਦਾ ਘਰ ਹੈ, ਸੁੱਕਾ ਨਹੀਂ ਹੈ। ਮੈਨੂੰ ਯਾਦ ਹੈ ਕਿ ਜਿਹੜੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਗਏ ਹੋਣਗੇ ਨਾ, ਉੱਥੇ ਜਿੱਥੇ ਸਤਿਗੁਰੂ ਦਾ ਸਥਾਨ ਹੈ ਸ਼੍ਰੀ ਹਰਗੋਬਿੰਦਪੁਰ, ਉੱਥੇ ਸੈਦ ਜਾਨੀ ਸ਼ਾਹ ਦਾ ਸਥਾਨ ਵੀ ਹੈ। ਇਹ ਮੁਸਲਮਾਨ ਹੋਇਆ ਜੀ, ਅਤੇ ਇਹਨੂੰ ਥੋੜ੍ਹੀ ਜਿਹੀ ਚਿਣਗ ਲੱਗ ਗਈ ਰੱਬ ਨੂੰ ਪਾਉਣ ਦੀ, ਅਤੇ ਪੁੱਛੇ ਇੱਕ ਹਰਕ ਤੋਂ ਮੈਂ ਕਿਵੇਂ ਪਾ ਸਕਣਾ। ਇੱਕ ਮੁਸਲਮਾਨ ਹੋਇਆ, ਇਹ ਸ਼ਾਇਦ ਖਵਾਜਾ ਕਸ਼ਮੀਰੀ ਉਹਨੂੰ ਕਹਿੰਦੇ ਸਨ। ਇਹ ਜਦੋਂ ਬਿਰਾ ਹੋਇਆ ਵਿਚਾਰਾ, ਤੁਰਿਆ ਸਾਰੀਆਂ ਥਾਵਾਂ 'ਤੇ, ਪੁੱਛੇ ਵੀ ਕੋਈ ਮੈਨੂੰ ਰੱਬ ਨਾਲ, ਅਤੇ ਉਂਝ ਵੈਸੇ ਮੈਂ ਬੇਨਤੀ ਕਰਾਂ, ਜਦੋਂ ਵੀ ਵਾਹਿਗੁਰੂ ਕਿਸੇ ਅੰਦਰ ਚਿਣਗ ਲਾਉਂਦਾ, ਉਹ ਸੱਚੀ ਮੁੱਚੀ ਤਰਲਾ ਮਾਰਦਾ, ਕੋਈ ਹੈ ਜਿਹੜਾ ਮੈਨੂੰ ਮਿਲਾ ਦੇ ਜਿਹਨੂੰ ਮੈਂ ਪੁਕਾਰਨਾ ਪਿਆ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗਮ ਪੀਛੇ ਲਾਗ ਚਲੀ। ਕੋਈ ਰਸਤਾ ਦੱਸੇ, ਕੋਈ ਆਣ ਮਿਲਾਵੇ। ਇਹ ਇਕੱਲੇ ਐਵੇਂ ਥੋੜ੍ਹਾ ਕਵਿਤਾ ਥੋੜ੍ਹਾ ਰਚੀ, ਇਹ ਅਵਸਥਾਵਾਂ ਨੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੂੰ ਤਿਸ ਪੈ ਆਪ ਵਿਚਾਈ, ਦਰਸ਼ਨ ਖਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਉਹ ਖਵਾਜਾ ਕਸ਼ਮੀਰੀ ਕੋਲ ਗਿਆ ਸ਼ਾਇਦ ਜਾਨੀ ਸ਼ਾਹ, ਉਹਨੂੰ ਪੁੱਛਦਾ ਵੀ ਮੈਂ ਅੱਲਾ ਰੱਬ ਨੂੰ ਮੁਹੱਬਤ ਕਰਨਾ ਪਰ ਮੇਰਾ ਅੰਦਰ ਸੁੱਕਿਆ ਰਹਿੰਦਾ। ਅਤੇ ਖਵਾਜਾ ਕਸ਼ਮੀਰੀ ਜਿਹੜਾ ਹੈ, ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੋਂ ਬਖਸ਼ੀਸ਼ ਮਿਲ ਚੁੱਕੀ ਸੀ। ਉਹਨੇ ਕਿਹਾ ਐਵੇਂ ਥਾਂ ਥਾਂ 'ਤੇ ਛੱਪੜਾਂ 'ਤੇ ਨਾ ਟੁੱਬੀਆਂ ਮਾਰਦਾ ਫਿਰ, ਆਹ ਤੈਨੂੰ ਮਾਨ ਸਰੋਵਰ ਦੀ ਦਸ ਪਾਂ, ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਵਾਰਖ, ਦੋ ਕਿਰਪਾਨਾਂ ਪਾਉਣ ਵਾਲਾ, ਸੀਸ 'ਤੇ ਕਲਗੀ ਲਾਉਣ ਵਾਲਾ, ਤਖ਼ਤਾਂ 'ਤੇ ਸੰਤਾਨ ਪੁੱਤਰਾਂ ਵਿੱਚ ਬਹਿਣ ਵਾਲਾ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜਦਾ। ਉਹ ਕਹਿੰਦਾ ਦੋ ਕਿਰਪਾਨਾਂ ਵਾਲਾ। ਇਹ ਚਲਾ ਗਿਆ ਜੀ ਮਹਾਰਾਜ ਕੋਲ, ਅਤੇ ਸਤਿਗੁਰੂ ਕੋਲ ਜਦੋਂ ਗਿਆ, ਹੁਣ ਅੰਦਰ ਤਾਂ ਬਣ ਚੁੱਕਾ ਸੀ, ਇਹਦੇ ਅੰਦਰ ਇੰਨਾ ਬਿਰਹਾ ਉੱਠਿਆ। ਇਹਦਾ ਨਾਮ ਸੀ ਜਾਨੀ। ਸਾਡੇ ਇਤਿਹਾਸਕਾਰ ਕਹਿੰਦੇ ਨੇ ਇਹ ਗੁਰਦੇਵ ਦੇ ਚਰਨਾਂ 'ਚ ਡਿੱਗਿਆ ਅਤੇ ਇੱਕੋ ਗੱਲ ਕਹਿੰਦਾ, ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦਿਓ। ਇਹਦਾ ਜਾਨੀ ਦਾ ਅਰਥ ਪਿਆਰਾ ਨਾ, ਕਿ ਜਾਨੀ ਕੋ ਜਾਨੀ ਸੇ ਮਿਲਾ ਦਿਓ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ, ਇਹਨੇ ਫਿਰ ਤਰਲਾ ਮਾਰਿਆ ਪਰ ਬਹਿ ਗਿਆ ਜੀ ਮਹਾਰਾਜ ਦੇ ਬੂਹੇ 'ਤੇ। ਇੱਕੋ ਸ਼ਬਦ ਜਦੋਂ ਕਿਸੇ ਸਿੰਘ ਨੇ ਲੰਘਣਾ, ਸਿੱਖ ਨੇ ਲੰਘਣਾ, ਜਾਨੀ ਕੋ ਜਾਨੀ ਸੇ ਮਿਲਾ ਦਿਓ। ਮਹਾਰਾਜ ਨੂੰ ਸਿੱਖਾਂ ਕਹਿਣਾ, ਮਹਾਰਾਜ ਉਹ ਰੋਜ਼ ਬੋਲਦਾ ਪਿਆ। ਸਤਿਗੁਰੂ ਕਹਿੰਦੇ ਉਹਦੇ ਅੱਗੇ ਕੰਧ ਚੁਣ ਦਿਓ ਜੇ ਰੌਲਾ ਪਾਉਂਦਾ ਹੈ ਤਾਂ। ਅੱਗੇ ਮਤਲਬ ਉਹਦੇ, ਉਹ ਬੈਠਾ ਅਤੇ ਅੱਗੇ ਕੰਧ ਬਣਾ ਦਿੱਤੀ, ਕੰਧ ਦੇ ਉਹਲੇ ਵੀ ਬੋਲੀ ਜਾ ਜਾਨੀ ਕੋ ਜਾਨੀ ਸੇ ਮਿਲਾ ਦਿਓ। ਕਿੰਨੇ ਦਿਨ ਲੰਘ ਹੈ, ਕਿਉਂਕਿ ਬਿਰਹਾ ਦਾ ਸ਼ਬਦ ਗਾ ਲੈਣਾ, ਬਿਰਹਾ ਦੀ ਕਥਾ ਕਰ ਲੈਣੀ ਗੁਰਮੁਖੋ ਬੜੀ ਸੌਖੀ। ਜੇ ਮੈਂ ਇੱਕ ਦਿਨ ਕਿਹਾ ਸੀ, ਗੁਰਬਾਣੀ 'ਚ ਇੱਕ ਸ਼ਬਦ ਵਰਤਿਆ ਉਮਰ ਥਲ, ਜਿਹਨੂੰ ਆਪਾਂ ਟਿਊਮਰ ਕਹਿੰਦੇ ਹਾਂ, ਜਿਹਦੇ ਸਿਰ 'ਚ ਟਿਊਮਰ ਹੋ ਜਾਏ ਉਹਨੂੰ ਪੁੱਛਿਓ ਚੀਜ਼ ਕੀ ਹੈ। ਦੂਜਾ ਤਾਂ ਕਹਿੰਦਾ ਰਾਤ ਸੌਣ ਨਹੀਂ ਦਿੰਦਾ ਮੈਨੂੰ। ਬਿਰਹਾ ਤਾਂ ਇੱਕ ਟਿਊਮਰ ਦੀ ਤਰ੍ਹਾਂ ਹੈ, ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ, ਜਿਨ੍ਹਾਂ ਅੰਦਰ ਉਹ ਚੀਜ਼ ਹੈ। ਬਾਕੀ ਵਾਸਤੇ ਤਾਂ ਇਹ ਕਹਿਣਾ ਐਵੇਂ ਜੀ ਆ ਜਾਨੀ ਕੋ ਜਾਨੀ ਕੋ ਮਿਲਾ ਦੇ ਹੀ ਕਥਾ ਕਰਦਾ ਰਿਹਾ, ਇਹ ਸਮੱਸਿਆ। ਸੋਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ ਦਰਦ ਨਾ ਪਾਈ, ਸ਼ਹਿ ਕੀ ਸਾਰ ਸੁਹਾਗਨ ਜਾਣੈ। ਉਹਨੇ ਇੱਕੋ ਸ਼ਬਦ ਕਿਹਾ ਜਾਨੀ ਕੋ ਜਾਨੀ ਸੋ ਮਿਲਾ ਦਿਓ, ਬੜੇ ਤਰਲੇ ਕੀਤੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਦੀਆਂ ਸੁੰਮਾਂ ਮਰਵਾਈਆਂ, ਕਹਿੰਦੇ ਚਲਾ ਜਾ ਇੱਥੋਂ। ਕਹਿੰਦਾ ਨਹੀਂ ਬਾਬਾ, ਮੈਂ ਤੇਰੇ ਦਰ 'ਤੇ ਆਇਆ ਆਸ ਕਰਕੇ। ਇਹ ਚੇਤੇ ਰੱਖਿਓ ਮੁਰਸ਼ਦ ਦੀ ਮਰਜ਼ੀ, ਉਹਨੇ ਪਰਚਾ ਕਿਹੋ ਜਿਹਾ ਪਾਉਣਾ ਹੈ, ਸਾਡਾ ਸਿਲੇਬਸ ਨਹੀਂ, ਸਿਲੇਬਸ ਉਹਦਾ ਚੱਲੇਗਾ। ਕਦੀ ਚਿੱਕੜ 'ਚੋਂ ਕੌਲੇ ਕਢਾਉਂਦਾ, ਕਦੀ ਥੜੇ ਬਣਵਾਉਂਦਾ, ਕਦੀ ਲਾਹੌਰ ਭੇਜ ਦਿੰਦਾ, ਅਤੇ ਕਦੀ ਅਨੰਦਪੁਰ ਦੀ ਪਹਾੜੀ 'ਤੇ ਖਲੋ ਕੇ ਕਹਿੰਦਾ ਕੋਈ ਹੈ ਸਿੱਕਾ ਬੇਟਾ ਜੋ ਸੀਸ ਕਰੇ ਬੇਟਾ। ਇਹ ਤਾਂ ਉਹਦੀ ਮਰਜ਼ੀ ਹੈ ਨਾ, ਅਸੀਂ ਕੌਣ ਆ ਸਿਲੇਬਸ ਬਣਾਉਣ ਵਾਲੇ? ਅਤੇ ਅਸੀਂ ਸਿਲੇਬਸ ਬਣਾ ਕੇ ਗੁਰੂ ਨੂੰ ਦੱਸਣ ਲੱਗੇ ਹਾਂ ਆਹ ਕਰੀ ਤੂੰ। ਨਹੀਂ ਨਹੀਂ, ਉਹਦੀ ਮਰਜ਼ੀ ਹੈ। ਉਹਨੇ ਸ਼ਬਦ ਕਿਹਾ ਮੈਨੂੰ ਮਿਲਾਓ ਸਤਿਗੁਰੂ, ਜਦੋਂ ਲੰਘੇ ਉਹਨੇ ਫਿਰ ਤਰਲਾ ਮਾਰਿਆ, ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦਿਓ। ਗੁਰੂ ਨੇ ਕਿਹਾ ਨੇੜੇ ਹਰਗੋਬਿੰਦਪੁਰ ਸਾਹਿਬ ਦੇ ਨੇੜੇ ਦਰਿਆ ਹੈ ਜੀ, ਸਤਲੁਜ। ਮਹਾਰਾਜ ਨੇ ਕਿਹਾ ਜਾ ਦਰਿਆ 'ਚ ਡੁੱਬ ਮਰ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ। ਉਹਨੇ ਕਿਹਾ ਬਸ ਇਹਦੀ ਤਾਂ ਇੰਤਜ਼ਾਰ ਸੀ। ਉਹ ਲੋਕਾਂ ਕਿਹਾ ਤੂੰ ਰੱਬ ਨੂੰ ਮਿਲਣਾ, ਕਹਿੰਦਾ ਰੱਬ ਕੌਣ ਕਹਿ ਕੀ ਕਹਿ ਮੈਨੂੰ ਕੁਛ ਪਤਾ ਨਹੀਂ, ਜਿਹਦੇ ਮੂੰਹ ਵੱਲ ਮੈਂ ਬਚਨ ਸੁਣਨਾ ਆ, ਜੇ ਮੈਨੂੰ ਡੁੱਬ ਮਰੋ ਕਹਿ ਤੇ ਇਹਦੇ ਡੁੱਬ ਮਰਨ ਵਿੱਚ ਵੀ ਰੱਬ ਮਿਲੇਗਾ। ਉਹ ਦੌੜ ਪਿਆ ਜੀ, ਉਹਨੇ ਛੱਡਿਆ ਉਹ ਨੱਚਦਾ ਜਾਏ, ਕਹਿੰਦਾ ਸ਼ੁਕਰ ਰੱਬ ਦਾ ਕਿ ਮੈਨੂੰ ਮਿਲਣ ਵਾਲੇ ਮੇਰੇ ਮੁਰਸ਼ਦ ਨੇ ਕਹਿਤਾ ਡੁੱਬ ਮਰ। ਮਹਾਰਾਜ ਨੇ ਪਿੱਛੋਂ ਫੜ ਲਿਆਂਦਾ, ਜਦੋਂ ਚਰਨਾਂ 'ਚ ਡਿੱਗਿਆ ਬਸ ਸਿਰ 'ਤੇ ਹੱਥ ਰੱਖਿਆ, ਆਗਮ ਨਿਗਮ ਦੀ ਸੋਝੀ ਹੋ ਗਈ। ਮੈਂ ਇੱਕ ਬੇਨਤੀ ਕਰਾਂਗਾ, ਇਹ ਪ੍ਰੇਮ ਗੁਰੂ ਦੀ ਕਿਰਪਾ ਨਾਲ ਲੱਗਦਾ, ਪ੍ਰੇਮ ਦੀਆਂ ਗੱਲਾਂ ਨਾਲ ਪ੍ਰੇਮ ਥੋੜ੍ਹਾ ਲੱਗਦਾ ਹੁੰਦਾ, ਇਸ਼ਕ ਤਾਂ ਰੱਬ ਦੀ ਦਾਤ ਹੁੰਦੀ ਹੈ। ਪਰ ਮੈਂ ਬੇਨਤੀ ਕਰਾਂ, ਇਸ਼ਕ ਮਜਾਜੀ ਨਹੀਂ, ਇਸ਼ਕ ਹਕੀਕੀ। ਜਦੋਂ ਕਿਸੇ ਨੂੰ ਰੱਬ ਬਖਸ਼ਦਾ ਉਹ ਫਿਰ ਇਹੀ ਤਰਲੇ ਮਾਰਦਾ ਕਿ ਰਹਿਣ ਬਬੀਹਾ ਬੋਲਿਓ ਮੇਰੀ ਮਾਹੀ। ਗੁਰੂ ਨਾਨਕ ਸਾਹਿਬ ਰਾਤ ਨੂੰ ਪਪੀਹਾ ਬੋਲਿਆ ਅਤੇ ਮਾਂ ਨੇ ਕਿਹਾ ਪੁੱਤ ਹੁਣ ਤਾਂ ਚੁੱਪ ਕਰ। ਕਹਿੰਦੇ ਨੇ ਮਾਂ ਆਹ ਕਿਹੜਾ ਸੌਂ ਗਿਆ ਜਿਹੜਾ ਬਨੇਰੇ ਉੱਤੇ ਬੈਠਾ ਹੈ, ਇਹ ਵੀ ਅੱਧੀ ਰਾਤ ਨੂੰ ਪੁਕਾਰਦਾ। ਗੁਰੂ ਬਖਸ਼ਿਸ਼ ਕਰੇ। ਇਸ ਸਲੋਕ ਦੇ ਥੋੜ੍ਹੇ ਜਿਹੇ ਅਰਥ ਮੈਂ ਫਿਰ ਕਰ ਦੇਣਾ। ਜਥ ਕਤ ਰਮਣੰਗ ਸ਼ਰਣੰਗ ਸਰਬੱਤਰ ਜੀਅਣੈ, ਤੂੰ ਸਾਰੀਆਂ ਥਾਵਾਂ 'ਤੇ ਰਮਿਆ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ 'ਚ ਰੱਖਣਾ। ਅਤੇ ਮਹਾਰਾਜ ਕਹਿੰਦੇ ਨੇ ਤੱਥ ਲੱਗਣੰਗ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਕਦੋਂ ਲੱਗੇਗਾ, ਕਿਵੇਂ ਲੱਗੇਗਾ? ਸਤਿਗੁਰੂ ਕਹਿੰਦੇ ਨੇ ਪ੍ਰਸਾਦੰ ਗੁਰ ਦਰਸ਼ਨ ਹੈ, ਜਦੋਂ ਵਾਹਿਗੁਰੂ ਜੀ ਦੀ ਬਖਸ਼ ਗੁਰੂ ਮਿਲੇ, ਗੁਰੂ ਦੇ ਦਰਸ਼ਨ ਉਹਦੀ ਕਿਰਪਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੈਨੂੰ ਦਿੱਤਾ ਹੋਇਆ ਸਮਾਂ ਸਮਾਪਤ ਹੈ। ਮੇਰੀ ਮਜਬੂਰੀ ਸੀ ਜੀ, ਮੈਂ ਇਹ ਸਬਜੈਕਟ ਪੂਰਾ ਕਰਨਾ ਸੀ ਦੋਨਾਂ ਪਰਿਵਾਰਾਂ ਨੂੰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਹੁਤ ਬਖਸ਼ਿਸ਼ ਦੇਣ, ਜਿਨ੍ਹਾਂ ਨੇ ਗੁਰਮੁਖਾਂ ਨੇ ਇਹ ਗੁਰਮਤਿ ਸਮਾਗਮ ਉਲੀਕੇ ਨੇ। ਸਤਿਗੁਰੂ ਤਰਸ ਕਰੇ, ਗ੍ਰਿਸ਼ਤ ਇੱਕ ਬੜੀ ਵੱਡੀ ਰੱਬ ਦੀ ਦਾਤ ਹੈ। ਚਲੋ ਅੱਜ ਲਾਵਾਂ 'ਚ ਸਭ ਕੁਝ ਦੱਸਿਆ ਹੋਣਾ, ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਅੰਦਰ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਮ ਤੋਂ ਸ਼ੁਰੂ ਹੁੰਦੀ ਹੈ, ਸਤਿਗੁਰੂ ਪੁਰਖ ਦਾ ਮਿਲਾਪ ਹੁੰਦਾ ਹੈ, ਚਾਹ ਅਤੇ ਬੈਰਾਗ ਤੀਜੀ ਲਾਂ ਲੈ ਜਾਂਦਾ ਹੈ, ਚੌਥੀ 'ਚ ਸਹਿਜ ਅਤੇ ਆਨੰਦ ਆ ਜਾਂਦਾ ਹੈ। ਦੂਜੀ ਗੱਲ, ਜਿੰਨੀ ਪਰਿਕਰਮਾ ਕਰਨੇ ਆ, ਚਾਰੇ ਪਰਿਕਰਮਾ ਨਹੀਂ, ਸਾਡੀਆਂ ਇਹ ਚਾਰ ਪਰਿਕਰਮਾ ਐਵੇਂ ਚਾਰ ਭਲਵਾਟਣੀਆਂ ਨਹੀਂ, ਪਰਿਕਰਮਾ ਹਮੇਸ਼ਾ ਉਹਦੀ ਕੀਤੀ ਜਾਂਦੀ ਜਿਹੜਾ ਵੱਡਾ ਹੁੰਦਾ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਸੰਸਾਰ ਦੇ ਲਫ਼ਜ਼ੀ ਅਰਥ ਹੀ ਪਰਿਕਰਮਾ ਹੈ, ਘੁੰਮਣਾ ਹੈ, ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ, ਇਹਦਾ ਅਰਥ ਵੀ ਇੱਕ ਦੁਆਲੇ ਘੁੰਮਣਾ ਹੈ। ਗ੍ਰੈਵਿਟੀ ਘੁੰਮਣ ਦੀ ਤਾਕਤ ਦਿੰਦੀ, ਸੰਸਾਰ ਤਾਂ ਹੈ ਹੀ ਗ੍ਰੈਵਿਟੀ 'ਤੇ ਟਿਕਿਆ, ਖਿੱਚ ਕਰਕੇ ਇੱਕ ਦੂਜੇ ਦੇ ਦੁਆਲੇ ਘੁੰਮਦੇ ਨੇ। ਜਦੋਂ ਆਨੰਦ ਕਿਰਜ ਵੇਲੇ ਲਾਵਾਂ ਹੁੰਦੀਆਂ ਨੇ, ਸੱਚ ਇਵੇਂ ਉਦੋਂ ਬੱਚੀ ਅਤੇ ਬੱਚਾ ਇੱਕੋ ਬੇਨਤੀ ਕਰਦੇ ਨੇ, ਦਾਤਾ ਆਪਣੀ ਸ਼ਬਦ ਦੀ ਖਿੱਚ ਤੋਂ ਦੂਰ ਨਾ ਕਰੀ, ਗ੍ਰਿਸ਼ਤ ਵਿੱਚ ਚੱਲਦੇ ਹਾਂ, ਤੇਰੀ ਪਰਿਕਰਮਾ ਤੁਹਾਨੂੰ ਕਿਤੇ ਦੂਰ ਹੋ ਜਾਏਗੀ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।